ਸਤਨਾਮ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪੰਜਵਾ ਫਿਰਤ ਫਿਰਤ ਭੇਟੇ ਜਨ ਸਾਧੂ ਪੂਰਾ ਗੁਰ ਸਮਝਾਇਆ ਆਨ ਸਗਲ ਵਿਦ ਕਾਮ ਨਯਾਵੈ ਹਰ ਹਰ ਨਾਮ ਧਿਆਇਆ ਫਿਰਤ ਫਿਰਤ ਭੇਟੇ ਜਨ ਸਾਧੂ ਪੂਰਾ ਗੁਰ ਸਮਝਾਇਆ ਆਨ ਸਗਲ ਵਿਦ ਕਾਮ ਨਯਾਵੈ ਹਰ ਹਰ ਨਾਮ ਧਿਆਇਆ ਤਾਂ ਤੇ ਮੋਹੇ ਤਹਾਰੀ ਓਟ ਗੋਪਾਲ ਸਰਨ ਪਰੋ ਪੂਰਨ ਪਰਮੇਸ਼ਵਰ ਬਿਨ ਸੇ ਸਗਲ ਜੰਜਾਲ ਰਹਾਉ ਸੁਰਗ ਮਿਰਤ ਪਿਆਲ ਭੂਮੰਡਲ ਸਗਲ ਵਿਆਪੇ ਮਾਏ ਜੀ ਉਧਾਰਨ ਸਭ ਕੁਲ ਤਾਰਨ ਹਰ ਹਰ ਨਾਮ ਧਿਆਏ ਨਾਨਕ ਨਾਮ ਨਿਰੰਜਨ ਗਾਈਐ ਪਾਈਐ ਸਰਬ ਨਿਧਾਨਾ ਕਰ ਕਿਰਪਾ ਜਿਸ ਦੇ ਸਵਾਮੀ ਬਿਰਲੇ ਕਾਹੂ ਜਾਨਾ ਨਾਨਕ ਨਾਮ ਨਿਰੰਜਨ ਗਾਈਆ ਪਾਈਆ ਸਰਬ ਨਿਧਾਨਾ ਕਰ ਕਿਰਪਾ ਜਿਸ ਦੇ ਸਵਾਮੀ ਬਿਰਲੇ ਕਾਹੂ ਜਾਨਾ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।
ਗੁਰੂ ਰੂਪ ਖਾਲਸਾ ਜੀ ਜਿਹਨੇ ਨਹੀਂ ਨਾ ਫਤਿਹ ਬੁਲਾਈ ਉਹ ਫਿਰ ਇੱਕ ਵਾਰੀ ਗੱਜ ਕੇ ਸਾਰੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਿਵਾਜ ਪਤਿਤ ਪਾਵਨ ਭਗਤ ਵਛਲ ਕਿਰਪਾ ਦੇ ਖਜ਼ਾਨੇ ਜੁਗੋ ਜੁਗ ਅਟਲ ਸਰਵ ਸ਼ਕਤੀਮਾਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਗੁਰੂ ਕੀ ਬਾਣੀ ਦਾ ਮਨੋਹਰ ਕੀਰਤਨ ਸਰਵਣ ਕੀਤਾ ਹੈ। ਭਾਗਾਂ ਦੇ ਨਾਲ ਇਹ ਘੜੀਆਂ ਪ੍ਰਾਪਤ ਹੁੰਦੀਆਂ, ਸਤਿਗੁਰੂ ਨੇ ਬਖਸ਼ਿਸ਼ ਕੀਤੀ ਹੈ। ਇਹੋ ਜਿਹਾ ਆਨੰਦ, ਇਹੋ ਜਿਹਾ ਸਤਿਗੁਰੂ ਪਾਤਸ਼ਾਹ ਜੀ ਦਾ ਬਖਸ਼ਿਆ ਹੋਇਆ ਸਤਸੰਗਤ, ਇਹ ਸਮਾਂ ਸਤਿਗੁਰੂ ਆਪ ਹੀ ਬਖਸ਼ਿਸ਼ ਕਰਦੇ ਨੇ। ਫਿਰ ਇਸ ਪਾਵਨ ਪਵਿੱਤਰ ਅਸਥਾਨ ਵਾਸਤੇ ਤਾਂ ਆਪਾਂ ਰੋਜ਼ ਅਰਦਾਸ ਕਰਦੇ ਹਾਂ, ਸਤਿਗੁਰੂ ਜੀ ਸਾਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਬਖਸ਼ਿਸ਼ ਕਰੋ। ਹਰ ਗੁਰਸਿੱਖ ਦੇ ਮਨ ਦੀ ਤਮੰਨਾ ਇਹ ਆਸਾ ਹੈ, ਸਤਿਗੁਰੂ ਦੇ ਚਰਨਾਂ ਵਿੱਚ ਜੋ ਜਿਹੜੀ ਅਰਦਾਸ ਹੈ ਅਤੇ ਸਤਿਗੁਰੂ ਜੀ ਨੇ ਉਸ ਭਾਗ ਸਮਾਂ ਬਖਸ਼ਿਸ਼ ਕੀਤਾ ਹੈ। ਗੁਰੂ ਕੀਆਂ ਸੰਗਤਾਂ ਅੰਮ੍ਰਿਤ ਵੇਲੇ ਤੋਂ ਲੈ ਕੇ ਹੀ ਪਾਵਨ ਸ੍ਰੀ ਦਰਬਾਰ ਸਾਹਿਬ ਜੀ ਦੇ ਜਿੱਥੇ ਦਰਸ਼ਨ ਦੀਦਾਰੇ ਕਰਦੇ ਨੇ, ਹਨ ਤੁਰ ਕੀ ਬਾਣੀ ਦਾ ਕੀਰਤਨ, ਗੁਰੂ ਕੇ ਹੁਕਮ ਨਾਵੇ, ਪਾਵਨ ਪਵਿੱਤਰ ਸਰੋਵਰ ਦੇ ਇਸ਼ਨਾਨ, ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੇ, ਸੰਗਤਾਂ ਆਨੰਦ ਲੈ ਰਹੀਆਂ ਹਨ। ਆਓ ਹੁਣ ਜੋ ਕਥਾ ਦਾ ਸਮਾਂ ਆਇਆ ਹੈ ਸਤਿਗੁਰੂ ਜੀ ਦੀ ਬਾਣੀ ਦੀ ਵਿਚਾਰ ਕਰਨ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਗਤ ਜਲੰਦੇ ਨੂੰ ਤਾਰਨ ਵਾਸਤੇ ਬਖਸ਼ਿਸ਼ਾਂ ਕੀਤੀਆਂ ਹਨ ਜੋ ਸਤਿਗੁਰੂ ਜੀ ਨੇ ਅੱਜ ਅੰਮ੍ਰਿਤ ਵੇਲੇ ਆਪਾਂ ਨੂੰ ਸ੍ਰੀ ਮੁੱਖ ਵਾਕ ਬਖਸ਼ਿਸ਼ ਕੀਤਾ ਹੈ। ਸ਼ਰਧਾ ਭਾਵਨਾ ਸਹਿਤ ਸਤਿਗੁਰੂ ਜੀ ਦਾ ਹੁਕਮ ਸਰਵਣ ਕਰੀਏ, ਸਤਿਗੁਰੂ ਜੀ ਬਖਸ਼ਿਸ਼ ਕਰਨ, ਇਹ ਹੁਕਮ ਸਾਡੇ ਹਿਰਦੇ ਵਿੱਚ ਵਸਾਵੇ, ਅਸੀਂ ਕਮਾ ਸਕੀਏ, ਇਹੀ ਆਪਾਂ ਅਰਦਾਸਾਂ ਬੇਨਤੀਆਂ ਕਰਨੀਆਂ ਹਨ। ਆਓ ਮਨ ਚਿੱਤ ਬਿਰਤੀਆਂ ਇਕਾਗਰ ਕਰਕੇ ਸਤਿਗੁਰੂ ਦੇ ਨਾਲ ਜੁੜਨ ਦਾ ਯਤਨ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪੰਜਵਾ। ਫਿਰਤ ਫਿਰਤ ਭੇਟੇ ਜਨ ਸਾਧੂ।
ਸਤਿਗੁਰੂ ਜੀ ਕਿਰਪਾ ਕਰਦੇ ਨੇ ਸ਼ਹੀਦਾਂ ਦੇ ਸਰਤਾਜ ਬਾਣੀ ਕੇ ਬੋਹਿਤ ਗੁਰੂ ਜਗਤ ਨੂੰ ਤਾਰਨ ਹਾਰ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਧਨਾਸਰੀ ਰਾਗ ਦੇ ਵਿੱਚ ਮਿਹਰ ਕਰਦੇ ਹਨ। ਫਿਰਤ ਫਿਰਤ ਭੇਟੇ ਜਨ ਸਾਧੂ ਕਿ ਜਦੋਂ ਕਈ ਵਾਰ ਮਨੁੱਖ ਬਹੁਤ ਭਟਕਦਾ ਰਹਿੰਦਾ ਹੈ, ਤਲਾਸ਼ ਵਿੱਚ ਵੀ ਹੁੰਦਾ ਹੈ ਅਤੇ ਬਹੁਤ ਵਾਰ ਪਦਾਰਥਾਂ ਵਿੱਚ ਹੀ ਬਿਰਤੀ ਖਚਤ ਹੋਈ ਰਹਿੰਦੀ ਹੈ, ਪਰ ਇਹੋ ਜਿਹਾ ਸਮਾਂ ਵੀ ਆ ਜਾਂਦਾ ਹੈ ਜਦੋਂ ਗੁਰੂ ਕੇ ਪਿਆਰਿਆਂ ਦਾ ਮਿਲਾਪ ਹੋ ਜਾਂਦਾ ਹੈ, ਜਿਨ੍ਹਾਂ ਆਪ ਗੁਰਬਾਣੀ ਦਾ ਜਾਪ ਜਪਿਆ, ਵਾਹਿਗੁਰੂ ਨਾਮ ਦੀ ਆਰਾਧਨਾ ਕੀਤੀ, ਬੰਦਗੀ ਕੀਤੀ, ਭਾਉ ਭਗਤੀ ਵਿੱਚ ਸਮਾਂ ਬਤੀਤ ਕੀਤਾ, ਜਿਨ੍ਹਾਂ ਸਾਸ ਗਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ, ਧਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ, ਇਹੋ ਜਿਹੇ ਸਾਧੂ ਸੰਤ ਪ੍ਰਾਪਤ ਹੋ ਜਾਂਦੇ ਨੇ ਉਦੋਂ ਜ਼ਿੰਦਗੀ ਦਾ ਪਲਟਾ ਆ ਜਾਂਦਾ ਹੈ। ਸਤਿਗੁਰੂ ਜੀ ਅੱਜ ਸਾਨੂੰ ਬਖਸ਼ਿਸ਼ ਕਰਕੇ ਸਮਝਾ ਰਹੇ ਨੇ ਕਿ ਭਾਈ ਸੰਤ ਕੀ ਹੁੰਦਾ ਹੈ, ਸੰਤ ਦਾ ਪਰਉਪਕਾਰ ਕਿਵੇਂ ਹੁੰਦਾ ਹੈ, ਸੰਤ ਨਾਲ ਮਿਲਦਾ ਲਾਭ ਕੀ ਹੁੰਦਾ ਹੈ। ਸਤਿਗੁਰੂ ਜੀ ਬਖਸ਼ਿਸ਼ਾਂ ਕਰ ਰਹੇ ਹਨ, ਫਿਰਤ ਫਿਰਤ ਭੇਟੇ ਜਨ ਸਾਧੂ। ਜਨ ਨਾਮ ਵੀ ਸੇਵਕ ਦਾ ਹੈ, ਸਾਧੂ ਨਾਮ ਮਹਾਂਪੁਰਖ ਦਾ ਹੈ। ਬਹੁਤ ਥਾਵਾਂ ਤੇ ਸਤਿਗੁਰੂ ਪ੍ਰਥਾਏ ਵੀ ਸਾਧੂ ਆਇਆ ਹੈ, ਪਰ ਇੱਥੇ ਸਤਿਗੁਰੂ ਜੀ ਕਿਰਪਾ ਕਰਦੇ ਹਨ ਕਿਉਂਕਿ ਇਸੇ ਪੰਕਤੀ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਹੋਰ ਖੋਲ੍ਹ ਕੇ ਆਪਾਂ ਨੂੰ ਸਪਸ਼ਟ ਕਰ ਦੇਣਾ ਕਿ ਜ਼ਿੰਦਗੀ ਦੇ ਵਿੱਚ ਭਟਕਦਿਆਂ ਫਿਰਦਿਆਂ ਇਹੋ ਜਿਹਾ ਸਮਾਂ ਆ ਜਾਂਦਾ ਜਦੋਂ ਨਾਮ ਜਪਣ ਵਾਲੇ ਸਾਧੂਆਂ ਦੀ ਸੰਗਤ ਪ੍ਰਾਪਤ ਹੋ ਜਾਂਦੀ ਹੈ।
ਪੂਰਾ ਗੁਰ ਸਮਝਾਇਆ,
ਫਿਰ ਪੂਰੇ ਗੁਰੂ ਵਾਸਤੇ ਪੂਰੇ ਗੁਰੂ ਪ੍ਰਤੀ ਸਮਝਾ ਦਿੰਦੇ ਨੇ ਕਿ ਭਾਈ ਐਵੇਂ ਨਾ ਭਟਕਦਾ ਫਿਰੀ, ਅਸਲ ਤੋਂ ਆ ਪੂਰਾ ਪ੍ਰਭ ਆਰਾਧਿਆ, ਪੂਰਾ ਜਾ ਕਾ ਨਾਓ, ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ, ਉਸ ਗੁਰੂ ਵਾਸਤੇ ਜਿਹਦੇ ਵਾਸਤੇ ਅੱਜ ਸਾਨੂੰ ਕਲਗੀਧਰ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਹੁਕਮ ਕੀਤਾ ਹੋਇਆ ਨਾ ਕਿ ਭਾਈ ਗੁਰਸਿੱਖ ਦੀ ਭਟਕਣਾ ਤਾਂ ਬਿਲਕੁਲ ਹੀ ਖਤਮ ਕਰ ਦਿੱਤੀ। ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਤੇ ਜਦੋਂ ਇਹ ਜੋਤ ਦਸਾਂ ਸਰੂਪਾਂ ਵਿੱਚ ਵਰਤੀ ਉਦੋਂ ਵੀ ਇਹੋ ਜਿਹੇ ਸਾਧੂ, ਇਹੋ ਜਿਹੇ ਗੁਰੂ ਗੁਰੂ ਕੇ ਸਿੱਖ, ਬੇਅੰਤ ਪਰਉਪਕਾਰੀ ਭਾਈ ਗੋਦੜੀਏ ਵਰਗੇ, ਭਾਈ ਲੱਦਾ ਜੀ ਵਰਗੇ, ਬਾਬਾ ਬੁੱਢਾ ਜੀ ਵਰਗੇ, ਭਾਈ ਗੁਰਦਾਸ ਜੀ ਵਰਗੇ ਬੇਅੰਤ ਸਾਧੂ ਪੁੱਜੇ ਹੋਏ, ਜਿਨ੍ਹਾਂ ਨੇ ਬੇਅੰਤ ਜੀਵਨ ਦਾ ਉਧਾਰ ਕਰ ਦਿੱਤਾ। ਸੋ ਸਤਿਗੁਰੂ ਪਾਤਸ਼ਾਹ ਜੀ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਗੁਰਸਿੱਖਾਂ ਦੇ ਸਮੇਤ ਘੋੜੇ ਤੇ ਸਵਾਰ ਹੋ ਕੇ ਜੰਗੀ ਯੋਧੇ ਬਹਾਦਰਾਂ ਨੂੰ ਨਾਲ ਲੈ ਕੇ ਸਤਿਗੁਰੂ ਪਾਤਸ਼ਾਹ ਜੀ इस स्थान तो चब्बे वाल नूं निकले ने। रस्ते विच तुसी इतिहास जानदे हो, माता सुलखनी जिहदे घर विच पुत्र कोई नहीं पर जायदाद दा घाटा कोई नहीं, ते उहने सुनिया होया सी ते गुरु घर दे विचों इह बख्शां हो सकदियां ने, ते माता ने शरदा भावना सहित क्या सोच लिया कि अज गुरु साहब सच्चे पातशाह जद इस पासे आउणगे तां जरूर बेनती करके पुत्र दी दात मंगनी सतगुरु तों। ते सतगुरु पातशाह जी जद आए ते अगाह होके माता जी ने फरियाद कीती, सतगुरु जी कृपा करो, रहमत करो, घर विच पुत्र नहीं है। ते सतगुरु पातशाह जी ने माता वल तकिया, माता पासे हो जा, तेरे कर्मां विच नहीं है पुत्र। ते घोड़े नूं लाई अड्डी, सतगुरु जी अगे चले गए। माता निराश हो गई ते सोचदी है भी इह तां नथावियां दा थां है, नवाणियां दा माण है, इह तां खाली झोलियां भरन वाला दर है, मेरे कर्मां दे विच कोई फर्क है हले, हले मेरी शरदा दे विच कोई फर्क है, हले सोचा सोचदी सी। परोपकारी भाई गुरदास जी इहो जिहे साधु फिरत फिरत भेटे जन साधु, इहो जिहे साधु मिल जाने किते। माता की गल है, निराश क्यों होई बैठी आ, सारी विथिया दसी। ले माता यह भी कोई गल है, ये लोक परलोक दे राखे रे नहीं किया ते माता जी हो तू चली जा, गुरु साहब ने कह दिता है, बचन हो गए ने, हुण तेरे घर में पुत्र होना ही नहीं, ये नहीं किया। भाई गुरदास जी ने तो होर भी उदू परिपक्क शरदा है भी जे सतगुरु जी बचन ये किया है ना भी तेरे कर्मां च है नहीं, ते महाराज हुण कर देण कर्मां च, कर्म बदल देण। महाराज की नहीं कर सकते, करन कारण समर्थ इसे नूं कहिंदे ने ना। पर भाई गुरदास जी नूं तो पता सी, कहिंदे माता तू फिक्र ना कर। फिर जुगती भी कोलों दसी, कहिंदे आ लै कलम, आ लै कागज, आ लै स्याही। जदों कल नूं गुरु साहब आए ना ते भरोसा रखी, मन विच रखी शरदा, ते जे कल नूं फिर सतगुरु जी ये बचन कहा ना ते उदों फिर आ कागज ते कलम सतगुरु जी नूं फड़ा देई, ते स्याही दी दवात रखी अपने हथ विच, ते कही सतगुरु जी पहलां भी तां तुसीं ही लिखना सी ना। जोत रूप हरि आप गुरु नानक कहायो, तत अंगद पयो तत सो तत मिलायो। निरंकार की जोत तो गुरु नानक साहब विच ही आई ना, ते उही दसां पातशाहियां विच वरती। इस करके माता तू फिक्र ना करी, मिलेगा सब कुछ पर मिलेगा शरदा नाल, भावना नाल। अगला दिन आया, सतगुरु जी फिर सूरबीर बहादुरां दे नाल घोड़े ते सवार जाओ जलाल दे नाल सतगुरु पातशाह जी आ रहे ने, ते माता ने हिम्मत करके सतगुरु दे घोड़े दियां वागां फड़ लियां, सतगुरु जी कृपा करो। माता तू कल भी मिली सी, तैनू कल भी दस्या सी, तू फिर आ गई, तैनू दस्या ना भी तेरे भागां दे विच पुत्र ही है नहीं, ते हुण तू द्वार द्वारा क्यों आउंदियां। कहिंदी मेरी नवाणी की बेनती सुन लो महाराज। हां दस माता। सतगुरु जी आ लो कागज, आ लो कलम, ते मेरे को दवात भी हैगी, शाही है इहदे च, ते सतगुरु जी उत्थे तुसीं ही लिखना सी, ते हुण लिख दो। कट कट के अंतर की जानत भले बुरे की, पीर पछाणत सतगुरु ते जानदे सन कि परोपकार। भाई गुरदास ने कीता, नहीं ते माता ने कित्थों स्याही लै आउणी सी, कित्थों कलम लै आउणी सी, कित्थों इन्नी सोझी आ जाणी सी। ਤਿਲਿਆ ਮਾਤਾ ਲਿਖ ਦਿੰਦੇ ਹਾਂ। ਸਤਿਗੁਰੂ ਪਾਤਸ਼ਾਹ ਜੀ ਨੇ ਸਿਆਹੀ ਲਾਈ ਕਲਮ ਨੂੰ, ਹੱਥ ਵਿੱਚ ਕਾਗਜ਼ ਲਿਆ, ਅਤੇ ਜਿਹੜਾ ਗੁਰਮੁਖੀ ਦਾ ਏਕ ਹੈ ਨਾ, ਜੇ ਕੁੰਡੀ ਜੁੜ ਜੇ ਤਾਂ ਏਕ ਹੈ, ਨਾ ਜੁੜੇ ਤਾਂ ਉਹ ਸਾਤਾ ਬਣ ਜਾਂਦਾ। ਸਤਿਗੁਰੂ ਜੀ ਨੇ ਪਰਉਪਕਾਰ ਤੇ ਘੱਟ ਘੱਟ ਕੇ ਅੰਤਰ ਕੀ ਜਾਣਤਾ, ਪਰਉਪਕਾਰ ਤੇ ਆਪ ਹੀ ਕਰਨਾ ਸੀ, ਬਹਾਨਾ ਬਣ ਗਿਆ। ਘੋੜੇ ਨੇ ਸੰਭਵ ਲਾ ਦਿੱਤਾ ਅਤੇ ਕੁੰਡੀ ਜੁੜੀ ਨਾ, ਸਾਤਾ ਬਣ ਗਿਆ। ਸਤਿਗੁਰੂ ਜੀ ਮੁਸਕਰਾਏ ਅਤੇ ਮਾਤਾ ਡਰ ਗਈ। ਮਾਤਾ ਘਬਰਾ ਨਾ, ਤੇਰੇ ਵਾਸਤੇ ਸੱਤ ਪੁੱਤਰ ਲਿਖ ਗਏ, ਸੱਤ। ਅਤੇ ਮਾਤਾ ਜੀ ਨੇ ਦੋਵੇਂ ਹੱਥ ਜੋੜ ਕੇ ਮੱਥਾ ਟੇਕਿਆ, ਸਤਿਗੁਰੂ ਜੀ ਮੈਂ ਨਿਮਾਣੀ ਡਰਦੀ ਨਹੀਂ, ਇੱਕ ਮੰਗਿਆ, ਇੰਨਾ ਕਾਰੋਬਾਰ ਤਾਂ ਸੱਤ ਹੀ ਸਾਂਭ ਸਕਦੇ ਸੀ, ਬਹੁਤ ਹੀ ਕਿਰਪਾ ਹੋਈ ਆਪ ਜੀ ਦੀ। ਫਿਰ ਸੱਤ ਪੁੱਤਰ ਹੋਏ ਭਾਈ, ਸੱਤ ਪੁੱਤਰ ਹੋਏ ਮਾਤਾ ਦੇ। ਇਹੋ ਜਿਹੇ ਸਾਧੂ ਸਮੇਂ ਸਮੇਂ ਆਉਂਦੇ ਰਹਿੰਦੇ ਨੇ। ਮੈਨੂੰ ਇਹ ਘਟਨਾ ਯਾਦ ਆ ਗਈ, ਸੱਚਖੰਡ ਵਾਸੀ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖ, ਅਸੀਂ ਯੂਪੀ ਵਿੱਚ ਸਾਂ। ਇੱਕ ਗੁਰਸਿੱਖ ਪਰਿਵਾਰ ਭਟਕ ਗਿਆ, ਤੁਹਾਨੂੰ ਯਾਦ ਹੋਣਾ 1974-75 ਦੇ ਵਿੱਚ ਨਾ ਇੱਕ ਸਟੋਪ ਦੇਵਤਾ ਚੱਲਿਆ ਸੀ, ਸਟੋਪ ਦੇਵਤਾ, ਬੜੀ ਉਹਦੀ ਚਰਚਾ ਹੋ ਗਈ। ਯੂਪੀ ਦੇ ਵਿੱਚ ਵੀ ਚੰਗਾ ਭਲਾ ਗੁਰਸਿੱਖ ਪਰਿਵਾਰ, ਉਹਨਾਂ ਦੇ ਘਰੇ ਵੀ ਇਕੱਠ ਹੋਣ ਲੱਗ ਪਿਆ। ਉਹਨਾਂ ਦੀ ਬੀਬੀ, ਇੱਕ ਕੁਆਰੀ ਬੀਬੀ, ਉਹ ਧੋ ਮਾਂਝ ਕੇ ਸਟੋਪ ਰੱਖ ਲੈਂਦੀ ਥਾਲੀ 'ਤੇ, ਅਤੇ ਲੋਕ ਆ ਕੇ ਆਪੋ ਆਪਣੀਆਂ ਗੱਲਾਂ ਪੁੱਛਦੇ, ਅਤੇ ਉਹਦੀ ਚਰਚਾ ਬੜੀ ਹੋ ਗਈ। ਉਹ ਕਥਾ ਸੁਣਨ ਆਇਆ ਅਤੇ ਉਹਨੇ ਸੰਤਾਂ ਮਹਾਂਪੁਰਖਾਂ ਕੋਲ ਬਚਨ ਕੀਤਾ ਕਿ ਮਹਾਰਾਜ ਜੀ, ਮੇਰੀ ਪੁੱਤਰੀ ਦੀ ਬੜੀ ਮੰਨਤਾ ਹੋ ਗਈ ਅਤੇ ਲੋਕ ਹੋਰ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ, ਇਹ ਦੇਵੀ ਹੈ, ਇਹ ਫਲਾਨਾ ਹੈ। ਅਤੇ ਮਹਾਂਪੁਰਖ ਕਹਿੰਦੇ, ਭਾਈ ਭਟਕਣਾ ਨਹੀਂ, ਅਸੀਂ ਗੁਰੂ ਕੇ ਸਿੱਖ ਹੈ ਅਤੇ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਗੁਰੂ ਹੈ, ਇਹ ਤੋਂ ਪਾਸੇ ਨਹੀਂ ਜਾਣਾ, ਕੁਛ ਨਹੀਂ ਪਿਆ ਦੇ ਆ ਸਟੋਪਾਂ ਸਟਾਪਾਂ ਦੇ ਵਿੱਚ, ਇਹ ਐਵੇਂ ਪਖੰਡ ਨੰਬਰ ਨੇ, ਤੁਸੀਂ ਵੀ ਭੁਲੇਖੇ 'ਚ ਪੈ ਗਏ ਅਤੇ ਫਿਰ ਤੁਸੀਂ ਘਰੇ ਚੱਲੋ ਮਹਾਂਪੁਰਖੋ। ਕਹਿੰਦੇ ਚਲੋ ਭਾਈ, ਅਸੀਂ ਵੀ ਨਾਲ ਚਲੇ ਗਏ, ਸਾਰੇ ਚਲੇ ਗਏ ਸਿੰਘ, ਬਹੁਤ ਸਾਰੇ ਸਿੰਘ। ਰਾਗੀ ਭਾਈ ਰਾਮ ਸਿੰਘ ਜੀ ਨੇ ਪ੍ਰੋਗਰਾਮ ਬਣਾਏ ਹੋਏ ਸੀ ਉੱਥੇ, ਉਹ ਵੀ ਨਾਲ ਚਲੇ ਗਏ। ਅਤੇ 2 ਕਿੱਲੇ ਪਿੱਛੇ ਬੱਸ ਰੁਕ ਗਈ, ਅੱਗੇ ਥਾਂ ਨਹੀਂ ਸੀ ਜਾਣ ਨੂੰ, ਰਸਤਾ ਛੋਟਾ ਸੀ, ਤੁਰ ਕੇ ਹੀ ਗਏ ਖੇਤਾਂ ਵਿੱਚ ਦੀ। ਅਤੇ ਹੋਰ ਵੀ ਲੋਕ ਆਸੇ ਪਾਸੇ ਵਹਿਕਣ ਤੋਂ ਆ ਗਏ, ਵਾਹਵਾ ਇਕੱਠ ਹੋ ਗਿਆ ਘਰੇ। ਹੁਣ ਸਾਰਿਆਂ ਦੇ ਸ਼ੰਕੇ ਦੂਰ ਕਰਨੇ ਸੀ, ਸੰਤ ਬਾਬਾ ਜਰਨੈਲ ਸਿੰਘ ਖਾਲਸਾ ਜੀ ਵੀ ਨਾਲ, ਹੋਰ ਵੀ ਬਹੁਤ ਸਾਰੇ ਸਿੰਘ ਨਾਲ ਸੀਗੇ। ਅਤੇ ਮਹਾਂਪੁਰਖ ਚੌਂਕੜਾ ਮਾਰ ਕੇ ਸੱਜ ਗਏ ਸਾਰੇ ਸਿੰਘਾਂ ਨੂੰ, ਕਹਿੰਦੇ ਸਾਜੋ ਭਾਈ। ਅਤੇ ਉਸ ਬੱਚੀ ਨੂੰ ਕਿ ਲਿਆ ਪੁੱਤਰੀ, ਦੱਸ ਤੇਰੇ ਕੋਲ ਕੀ ਆ। ਅਤੇ ਉਹਦੀ ਮਾਤਾ ਪਿੱਛੇ ਖੜੀ ਕਹਿਣ ਲੱਗੀ, ਹੇ ਮਹਾਰਾਜ, ਤੂੰ ਦਰੋਪਦੀ ਦੀ ਲਾਜ ਰੱਖੀ, ਮੇਰੀ ਧੀ ਦੀ ਵੀ ਲਾਜ ਰੱਖੀ। ਅਤੇ ਸੰਤ ਫਿਰ ਐਨ ਪੂਰੇ ਬੀਰਸ ਦੇ ਵਿੱਚ ਬੋਲੇ, ਮਾਤਾ ਗੱਲ ਸੁਣ, ਸਾਡੀ ਦਰੋਪਦੀ ਦੀ ਲਾਜ ਰੱਖੀ ਸੀ, ਉਹਦੀ ਪੱਤ ਲਾਈ ਜਾ ਰਹੀ ਸੀ, ਅਸੀਂ ਪੱਤ ਲਾਓ ਨਹੀਂ, ਪੱਤ ਢੱਕਣ ਆਏ ਹਾਂ। ਸਭ ਸ਼ਾਂਤ ਹੋ ਗਏ, ਕਹਿੰਦੇ ਦੱਸ ਬੀਬੀ ਕੀ ਆ ਤੇਰੇ ਕੋਲ। ਉਹ ਵਿਚਾਰੀ ਡਰ ਗਈ, ਕਹਿੰਦੇ ਡਰ ਨਾ ਪੁੱਤਰ, ਤੂੰ ਦੱਸ ਕੀ ਹੈ। ਕਹਿੰਦੀ ਜੀ, ਮੈਂ ਥਾਲੀ ਮੁੱਧੀ ਮਾਰ ਕੇ ਅਤੇ ਸਟੋਪ ਰੱਖ ਦਿੰਦੀ ਹਾਂ, ਇਹਦੇ 'ਚ ਬੋਕੀ ਕੱਢੀ ਹੋਈ ਹੈ, ਇਹ ਧੋਤਾ ਮਾਂਜਿਆ ਹੋਇਆ, ਮੈਨੂੰ ਜਿਹੜੀ ਕੋਈ ਮਰਜ਼ੀ ਗੱਲ ਪੁੱਛ ਲਏ ਅਤੇ ਮੈਂ ਦੱਸ ਦਿੰਦੀ ਹਾਂ। ਕਿਵੇਂ ਦੱਸਦੀ ਹੈ? ਕਹਿੰਦੇ ਇਹ ਸਟੋਪ ਉਨੇ ਵਾਰੀ, ਜੇ ਮੈਨੂੰ ਪੁੱਛ ਲਏ ਕਿੰਨੇ ਭਰਾ ਹੈ, ਮੇਰੀ ਕਿੰਨੀ ਉਮਰ ਹੈ ਇਤਾਦਕ, ਉਹ ਉਨੇ ਵਾਰੀ ਕਹਿੰਦੇ ਇੱਕ ਪਾਸੇ ਸਟੋਪ ਚੱਕ ਕੇ ਥਾਲੀ 'ਤੇ ਖੜਕਾ ਕਰਦਾ ਹੈ ਅਤੇ ਪਤਾ ਲੱਗ ਜਾਂਦਾ। ਚੰਗਾ, ਕਹਿੰਦੇ ਧੀਏ ਦੱਸ ਮੇਰੀ ਜੇਬ 'ਚ ਕਿੰਨੇ ਪੈਸੇ ਆ। ਅਤੇ ਸੰਤ ਮੁਸਕਰਾ ਕੇ ਕਹਿੰਦੇ, ਪਤਾ ਮੈਨੂੰ ਵੀ ਨਹੀਂ, ਪਰ ਦੇਖ ਲੈਂਦੇ ਤੇਰਾ ਸਟੋਪ, ਸੱਚ ਦੱਸ ਦੂ। ਜਦੋਂ ਉਹਨੇ ਕੋਸ਼ਿਸ਼ ਕੀਤੀ ਸਟੋਪ ਉਹਦੇ ਹੱਥ ਨਾਲ ਹੀ ਇਸ ਵੇਲੇ ਥਾਲੀ ਤੋਂ ਥੱਲੇ ਡਿੱਗ ਪਿਆ। ਫਿਰ ਕੋਸ਼ਿਸ਼ ਕੀਤੀ, ਫਿਰ ਡਿੱਗ ਪਿਆ ਤੇ ਫਿਰ ਮੈਂ ਪੁੱਛ ਕਿਹਾ ਚੱਕਦੇ ਭਾਈ ਇਹਨੂੰ ਰੱਖ ਦੇ ਪਾਸੇ ਤੇ ਲਿਆ ਇਹਦੀ ਕਿੱਥੇ ਆ ਬੋਕੀ ਦਾ ਬਾਕੀ ਦਾ ਸਮਾਨ ਕਿੱਥੇ ਉਹ ਦੇ ਦੇ ਸਾਨੂੰ ਦੇ ਦੇ। ਉਹ ਪਰਦੇਸੀ ਜੀ ਨੂੰ ਦੇ ਤਾ ਡਰਾਈਵਰ ਸੀ ਬੱਸ ਦਾ, ਕਹਿੰਦੇ ਪਰਦੇਸੀ ਤੂੰ ਚਾਹ ਪਾਣੀ ਜਲ ਪਾਣੀ ਛਕਣਾ ਹੁੰਦਾ ਕਿਤੇ ਕਿਤੇ ਤੇ ਆਹ ਲੈ ਲਿਆ ਰੱਖ ਗੱਡੀ ਦੇ ਵਿੱਚ, ਇਹ ਸਟੋਵ ਤੈਨੂੰ ਕੰਮ ਦਊਗਾ। ਤੇ ਉਹ ਬੀਬੀ ਨੂੰ ਕਹਿੰਦੇ ਭਾਈ ਅੰਮ੍ਰਿਤ ਛਕ, ਪਰਿਵਾਰ ਨੂੰ ਕਿਹਾ ਸਿੱਖ ਹੋ ਕੇ ਗੁਰੂ ਗ੍ਰੰਥ ਸਾਹਿਬ ਤੋਂ ਪਾਸੇ ਤੁਰੇ ਫਿਰਦੇ ਆ। ਤੇ ਉਹਨੇ ਕਿਹਾ ਮਹਾਰਾਜ ਮੇਰੇ ਕਰਮਾਂ ਦੇ ਵਿੱਚ ਸੀ ਕਿ ਤੁਹਾਡੇ ਦਰਸ਼ਨ ਹੋਣੇ ਆ ਤੇ ਸਾਰੇ ਪਰਿਵਾਰ ਨੂੰ ਅੰਮ੍ਰਿਤ ਛਕਾ ਦਿਓ, ਫਿਰਤ ਫਿਰਤ ਭੇਟੇ ਜਨ ਸਾਧੋ, ਪੂਰੇ ਗੁਰ ਸਮਝਾਇਆ, ਫਿਰ ਪੂਰੇ ਗੁਰੂ ਦੇ ਵਾਸਤੇ ਸਮਝਾਤਾ, ਤੁਹਾਨੂੰ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਹੋਰ ਪਾਸੇ ਤੁਰੇ ਫਿਰਾਂਗੇ। ਤੇ ਫਿਰ ਪਰਉਪਕਾਰੀ ਮਹਾਂਪੁਰਖਾਂ ਨੇ ਉਹ ਬੀਬੀ ਦਾ ਵਿਆਹ ਵੀ ਕਰ ਦਿੱਤਾ। ਸਤਿਸੰਗ ਜੀ ਇਸ ਤਰ੍ਹਾਂ ਚੱਲਦਿਆਂ ਚੱਲਦਿਆਂ ਜਦੋਂ ਕਿਤੇ ਜ਼ਿੰਦਗੀ ਦੇ ਵਿੱਚ ਇਹੋ ਜਿਹੇ ਭਾਈ ਗੋਦੜੀਏ ਵਰਗੇ, ਭਾਈ ਲੱਦੇ ਵਰਗੇ, ਗੁਰੂ ਕੇ ਸਿੱਖ ਪਿਆਰੇ ਜਿਨ੍ਹਾਂ ਪਿਆਰਿਆਂ ਨੂੰ ਮਿਲੇ ਸਾਖੀਆਂ ਬੜੀਆਂ ਨੇ, ਪਰ ਆਓ ਸ਼ਬਦ ਨਾਲ ਜੁੜੀਏ। ਸਤਿਗੁਰੂ ਪੰਚਮ ਪਾਤਸ਼ਾਹ ਜੀ ਫਰਮਾਉਂਦੇ ਨੇ ਕਿ ਭਾਈ ਜਿਨ੍ਹਾਂ ਨੇ ਭਾਈ ਗੁਰਦਾਸ ਜੀ ਲਿਖਦੇ ਨੇ ਗੁਰਮੁਖ ਸਾਧ ਸਾਧ ਜਿਨ ਸਾਧ ਸਧਾਇਆ, ਕਹਿੰਦੇ ਗੁਰਮੁਖ ਉਹ ਸਾਧੂ ਹੁੰਦੇ ਨੇ ਜਿਹਨਾਂ ਨੇ ਨਾ ਸਾਧੇ ਜਾਣ ਵਾਲੇ ਮਨ ਨੂੰ ਸਾਧ ਲਿਆ, ਉਹਦਾ ਨਾਮ ਸਾਧੂ ਹੈ। ਲਿਬਾਸ ਦਾ ਨਾਂ ਸਾਧੂ ਨਹੀਂ, ਲਿਬਾਸ ਦਾ ਨਾਂ ਸੰਤ ਨਹੀਂ ਕਿ ਅਸੀਂ ਚੰਗੇ ਚਿੱਟੇ ਕੱਪੜੇ ਪਾ ਲਈਏ ਸਾਡਾ ਨਾਂ ਸੰਤ ਬਣ ਜਾਵੇ, ਨਹੀਂ ਭਾਈ। ਸੰਤ ਰਹਿਤ ਸੁਣੋ ਮੇਰੇ ਭਾਈ, ਉਹਨਾਂ ਕੀ ਮਹਿਮਾ ਕਥਨ ਨਾ ਜਾਈ, ਉਹਨਾਂ ਦੀ ਮਹਿਮਾ ਨਹੀਂ ਕਥਨ ਕੀਤੀ ਜਾ ਸਕਦੀ। ਭਾਈ ਜਿਹੜੀ ਮਹਾਂਪੁਰਖਾਂ ਦੀ ਵਡਿਆਈ ਹੈ ਨਾ, ਉਹ ਬੇਅੰਤੀ ਬੇਅੰਤ ਹੈ, ਉਹ ਨਹੀਂ ਕਹੀ ਜਾ ਸਕਦੀ। ਤੇ ਜਦੋਂ ਅਸੀਂ ਸੰਤਾਂ ਦੀ ਗੱਲ ਕਰਦੇ ਹਾਂ ਨਾ, ਤੇ ਉਦੋਂ ਭਾਈ ਆਪਾਂ ਦੇਖਦੇ ਹਾਂ ਕਿ ਸੰਤਾਂ ਦਾ ਆਨੰਦ ਕਾਹਦੇ ਵਿੱਚ ਹੈ। ਆਨੰਦ ਸੰਤਨ ਕਹਿ ਭਗਤ ਗੋਬਿੰਦ, ਉਹ ਗੋਬਿੰਦ ਦੀ ਭਗਤੀ ਕਰਦੇ ਆ, ਉਹਨਾਂ ਦਾ ਆਨੰਦ ਉਹਦੇ ਵਿੱਚ ਹੈ। ਇਸ ਕਰਕੇ ਮਹਾਂਪੁਰਖਾਂ ਦੀ ਜਿਹੜੀ ਵਡਿਆਈ ਹੈ ਨਾ, ਸੰਤ ਵਡਾਈ ਹਰ ਜਸ ਚੀਨੀ, ਤੇ ਫਿਰ ਕਹਿੰਦੇ ਸੰਤਾਂ ਦੀ ਵਡਿਆਈ ਹਰੀ ਜਸ ਦੇ ਵਿੱਚੋਂ ਹੀ ਵੇਖੀ ਜਾ ਸਕਦੀ ਹੈ, ਪਰਖੀ ਜਾ ਸਕਦੀ ਹੈ, ਉਹ ਸੰਤ ਹੁੰਦੇ ਨੇ। ਇਸ ਵਾਸਤੇ ਸਤਿਗੁਰੂ ਜੀ ਫਰਮਾਉਂਦੇ ਆ ਕਿ ਭਾਈ ਫਿਰਦਿਆਂ ਫਿਰਦਿਆਂ ਨੂੰ ਜ਼ਿੰਦਗੀ ਦੇ ਵਿੱਚ ਕਿਤੇ ਪੂਰੇ ਮਹਾਂਪੁਰਖ ਮਿਲ ਜਾਣ, ਤੇ ਉਹ ਫਿਰ ਸਮਝਾ ਦਿੰਦੇ ਕਿ ਪੂਰਾ ਗੁਰੂ ਕੀ ਹੁੰਦਾ, ਅਧੂਰਿਆਂ ਦਾ ਕੀ ਫਰਕ ਹੁੰਦਾ ਹੈ। ਇੱਥੇ ਆਪਾਂ ਵੇਖਿਆ ਨਾ, ਸ਼੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਜੀ ਨੇ ਆ ਝੂਠਿਆਂ ਦੀਆਂ ਅਧੂਰਿਆਂ ਦੀਆਂ ਦੁਕਾਨਾਂ ਬੰਦ ਕਰ ਕਰਕੇ ਕਿਹਾ ਕਿ ਗੁਰੂ ਕੇ ਸਿੱਖੋ, ਸਾਡਾ ਗੁਰੂ ਹੈ ਗੁਰੂ ਗ੍ਰੰਥ ਸਾਹਿਬ, ਅਸੀਂ ਕਲਗੀਧਰ ਪਾਤਸ਼ਾਹ ਦੇ ਪੁੱਤਰ ਹਾਂ। ਐਵੇਂ ਨਾ ਝੂਠੇ ਨਕਧਾਰੀਆਂ ਦੇ ਮਗਰ ਤੁਰੇ ਫਿਰੋ, ਆਪਣਾ ਸਮਾਂ ਬਰਬਾਦ ਨਾ ਕਰੋ। ਇਹ ਜ਼ਿੰਦਗੀਆਂ ਕਿਤੇ ਐਵੇਂ ਮਿਲ ਗਈਆਂ, ਇਹ ਸਮਾਂ ਸਾਨੂੰ ਮਿਲਿਆ, ਇਹਨੂੰ ਲੇਖੇ ਵਿੱਚ ਲਾਓ, ਨਾਮ ਜਪੋ, ਖੰਡੇ ਬਾਟੇ ਦਾ ਅੰਮ੍ਰਿਤ ਛਕੋ, ਆਪਣੇ ਸਾਹਮਣੇ ਹੋਇਆ ਨਹੀਂ ਸਰ ਕੁਛ। ਨਹੀਂ ਭਾਈ, ਸਤਿਗੁਰੂ ਜੀ ਫਰਮਾਉਂਦੇ ਨੇ ਕਿ ਇਹ ਜ਼ਿੰਦਗੀ ਦੇ ਵਿੱਚ ਜ਼ਿੰਦਗੀ ਬਤੀਤ ਕਰਦਿਆਂ ਭਟਕਦਿਆਂ ਨੂੰ ਕਿਤੇ ਗੁਰੂ ਕੇ ਪਿਆਰੇ ਸੰਤ ਮਹਾਂਪੁਰਖ ਜਦੋਂ ਪ੍ਰਾਪਤ ਹੋ ਜਾਣ, ਤੇ ਉਹ ਪੂਰੇ ਗੁਰੂ ਪ੍ਰਤੀ ਸਮਝਾ ਦਿੰਦੇ ਨੇ ਕਿ ਭਾਈ ਪੂਰੇ ਗੁਰੂ ਤੋਂ ਬਿਨਾਂ ਬੇੜਾ ਪਾਰ ਨਹੀਂ ਹੋ ਸਕਦਾ, ਪੂਰੇ ਗੁਰੂ ਦੇ ਨਾਲ ਲੱਗਿਆ ਹੀ ਨੌਨਤਾਂ ਮਿਲਦੀਆਂ ਨੇ, ਪੂਰੇ ਗੁਰੂ ਦੇ ਨਾਲ ਮਿਲਿਆ ਹੀ ਇਹ ਲੋਕ ਸੁਖੀਏ, ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਦੀ ਦਾਤ ਪ੍ਰਾਪਤ ਹੋ ਸਕਦੀ ਹੈ। ਪੂਰਾ ਗੁਰੂ ਮਿਲਿਆ ਸੀ ਨਾ ਆਗਰੇ ਦੇ ਵਿੱਚ, ਇੱਕ ਘਾਈ ਸਿੱਖ ਨੂੰ ਮਿਲ ਗਿਆ ਸੀ, ਘਾ ਖੋਤਣ ਵਾਲੇ ਨੂੰ, ਤੇ ਅਧੂਰੇ ਦਾ ਭੁਲੇਖਾ ਪੈ ਗਿਆ ਸੀ, ਮੌਕੇ ਦਾ ਹਕੂਮਤ ਦਾ ਬਾਦਸ਼ਾਹ ਸੀ, ਪਰ ਜਦੋਂ ਪਤਾ ਲੱਗਾ ਕਿ ਮੀਰੀ ਪੀਰੀ ਦੇ ਮਾਲਕ ਅਸਲੀ ਗੁਰੂ ਕੌਣ ਨੇ, ਤੇ ਫਿਰ ਇੱਕ ਟਕਾ ਹੀ ਮੂਹਰੇ ਰੱਖਿਆ ਸੀ ਨਾ, ਸਾਖੀ ਆਪ ਜਾਣਦੇ ਹੋ, ਇੱਕ ਟਕਾ, ਉਹੀ ਟਕਾ ਜਹਾਂਗੀਰ ਦੇ ਮੂਹਰੇ ਰੱਖਿਆ ਸੀ। ਕਹਿੰਦੇ ਕੀ ਚਾਹੁੰਦਾ ਹੈ? ਕਹਿੰਦਾ ਪ੍ਰਲੋਕ ਦੇ ਸੁੱਖ ਚਾਹੁੰਦਾ ਹੈ, ਪ੍ਰਲੋਕ ਦੇ ਵਿੱਚ ਮੇਰੀ ਮਦਦ ਕਰਿਓ, ਉੱਥੇ ਮੇਰੀ ਬਾਂਹ ਫੜਿਓ। ਤੇ ਪੈਰਾਂ ਤੱਕ ਹਿੱਲ ਗਿਆ ਸੀ ਰਾਜਾ ਹਿੰਦੁਸਤਾਨ ਦਾ ਕਿ ਧੰਨ ਗੁਰੂ ਕੇ ਸਿੱਖ। ਕਹਿੰਦੇ ਸਿੱਖਾ ਤੈਨੂੰ ਜਗੀਰਾਂ ਦੇ ਦਈਏ, ਤੈਨੂੰ ਮੋਹਰਾਂ ਦੇ ਦਈਏ, ਦੌਲਤ ਦੇ ਦਈਏ। ਕਹਿੰਦਾ ਨਾ, ਇਹ ਤੇ ਸਮਾਂ ਫਿਰ ਬੀਤ ਜਾਣਾ ਹੈ, ਮੈਂ ਧਨਾੜ ਵੀ ਬਣ ਜਾਵਾਂ ਮਰ ਤੇ ਫਿਰ ਵੀ ਜਾਣਾ ਤੇ ਗਾਂਹ ਮੇਰਾ ਰਾਖਾ ਕੌਣ ਹੋਏਗਾ। ਇੰਨੇ ਸੰਤੋਖੀ ਸਿੱਖ ਤੇ ਜਦੋਂ ਉਹੀ ਸਿੱਖ ਮੀਰੀ ਪੀਰੀ ਦੇ ਮਾਲਕ ਦੇ ਪਾਸ ਜਾ ਕੇ ਉਹੀ ਟਕਾ ਰੱਖਿਆ ਤੇ ਉਹ ਬੋਲਿਆ ਮੁੱਖ ਵਿੱਚੋਂ ਕੁਝ ਵੀ ਨਹੀਂ, ਆ ਗੁਰੂ ਕੇ ਸਿੱਖਾ ਤੂੰ ਗੁਰੂ ਨਾਨਕ ਦੇ ਦਰ ਤੇ ਆਇਆ, ਧੰਨ ਗੁਰੂ ਨਾਨਕ ਸਾਹਿਬ ਨੇ ਤੇਰੇ ਬੇੜੇ ਪਾਰ ਕਰਨੇ ਆ, ਲੋਕ ਪ੍ਰਲੋਕ ਦੀ ਰੱਖਿਆ ਕਰਨੀ ਆ, ਤੈਨੂੰ ਸਤ ਸੰਤੋਖ ਦੇ ਤੇਰੇ ਨੂੰ ਭਾਗ ਲੱਗੇ ਨੇ, ਬੇਅੰਤ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ਾਂ ਕਰਤੀਆਂ। ਇਹੋ ਜਿਹੇ ਗੁਰੂ ਸਾਧ ਸੰਗਤ ਧੰਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਨੂੰ ਵੱਡੀਆਂ ਬਖਸ਼ਿਸ਼ਾਂ ਬਖਸ਼ਿਸ਼ ਕੀਤੀਆਂ ਸਤਿਗੁਰੂ ਜੀ ਨੇ। ਇਸ ਕਰਕੇ ਸਤਿਗੁਰੂ ਜੀ ਫਰਮਾਉਂਦੇ ਨੇ ਕਿ ਭਾਈ ਉਹ ਪੂਰੇ ਗੁਰੂ ਪ੍ਰਤੀ ਗੁਰੂ ਕੇ ਸਿੱਖਾਂ ਨੂੰ ਸਮਝਾ ਦਿੰਦੇ ਹਨ, ਸੰਤਾਂ ਦੀ ਸੰਗਤ ਕਰਨ ਦਾ ਲਾਭ ਹੁੰਦਾ ਹੈ।
ਸਮਝਾ
ਦਿੰਦੇ ਭਾਈ ਹੋਰ ਜਿੰਨੀਆਂ ਮਰਜ਼ੀ ਵਿਧੀਆਂ ਕਰ ਲੈ, ਪਰ ਉਪਕਾਰ ਵਾਹਿਗੁਰੂ ਉਪਰਾਲੇ ਕਰ ਲੈ, ਉਹ ਤੇਰੇ ਕੰਮ ਨਹੀਂ ਆਉਣੇ, ਉਹ ਲੋਕ ਪ੍ਰਲੋਕ ਵਿੱਚ ਕੰਮ ਨਹੀਂ ਆ ਸਕਦੇ।
ਹਰਿ ਹਰਿ ਨਾਮ ਧਿਆਇਆ।
ਫਿਰ ਕੀ ਕਰਨਾ ਜੀ, ਉਹ ਸਾਨੂੰ ਦੱਸਦੇ ਨੇ ਕਿ ਭਾਈ ਕੰਮ ਆਉਣ ਵਾਲਾ ਕਿਹੜਾ ਹੈ, ਕੰਮ ਆਉਣ ਵਾਲੀ ਗੱਲ ਕੀ ਹੈ? ਕਹਿੰਦੇ ਵਿਘਨ ਬਨਾਸਨ ਸਭ ਦੁੱਖ ਨਾਸਨ, ਸਤਿਗੁਰ ਨਾਮ ਦੜਾਇਆ ਖੋਏ ਪਾਪ ਭਏ ਸਭ ਪਾਵਣ, ਜਨ ਨਾਨਕ ਸੁਖ ਘਰ ਆਇਆ। ਕੰਮ ਆਉਣ ਵਾਲੀ ਕਿਹੜੀ ਚੀਜ਼ ਹੈ? ਜਿਨ ਜਿਨ ਨਾਮ ਧਿਆਇਆ ਤਿਨ ਕੇ ਕਾਜ ਸਰੇ, ਹਰ ਗੁਰ ਪੂਰਾ ਅਰਾਧਿਆ ਦਰਗਹਿ ਸੱਚ ਖਰੇ, ਜਿਨੀ ਨਾਮ ਧਿਆਇਆ ਗਏ ਮਸਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਕਹਿੰਦੇ ਭਾਈ ਹੋਰ ਵਿਧੀਆਂ ਨਹੀਂ ਕੰਮ ਆਉਣੀਆਂ, ਕੋਈ ਧੂਣੇ ਤਾ ਲਵੇ, ਕੋਈ ਪੁੱਠਾ ਲਮਕ ਲਵੇ, ਕੋਈ ਜਲ ਧਾਰੇ ਕਰ ਲਵੇ, ਇਹ ਨਹੀਂ ਕੰਮ ਆਉਣੇ। ਫਿਰ ਕੰਮ ਕੀ ਆਵੇਗਾ? ਇਹ ਮਹਾਂਪੁਰਖ ਸਮਝਾਉਂਦੇ ਆ, ਗੁਰੂ ਦੇ ਲੜ ਲੱਗਿਆ ਫਿਰ ਦਾਤਾਂ ਮਿਲ ਜਾਂਦੀਆਂ ਕਿ ਪਰਮਾਤਮਾ ਦਾ ਨਾਮ ਜਪੀਏ, ਸਾਸ ਗ੍ਰਾਸ ਜਪੀਏ, ਸਾਰੇ ਜਪਿਓ ਗੱਜ ਕੇ ਭਾਈ, ਵਾਹਿਗੁਰੂ 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 ਵਾਹਿਗੁਰੂ
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 ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਹਰ ਹਰ ਨਾਮ ਧਿਆਇਆ। ਫਿਰ ਉਹ ਪਰਮਾਤਮਾ ਦੇ ਨਾਮ ਨੂੰ ਧਿਆਉਂਦੇ ਨੇ, ਆਰਾਧਦੇ ਨੇ, ਬੰਦਗੀ ਕਰਦੇ ਹਨ।
ਸਾਦੇ ਮੋਹਿ ਧਾਰੀ ਓਟ ਗੋਪਾਲ।
ਇਹ ਸਮਝ ਪੈ ਗਈ ਕਿ ਵਾਹਿਗੁਰੂ ਦਾ ਨਾਮ ਜਪਦੇ ਜਪਣ ਨਾਲ ਹੀ ਉਧਾਰ ਹੋਣਾ ਹੈ ਤੇ ਪਰਮੇਸ਼ਰ ਦਾ ਹੀ ਆਸਰਾ ਮਨ ਵਿੱਚ ਧਾਰਨਾ ਚਾਹੀਦਾ ਹੈ। ਸੰਗਤ ਦੇ ਵਿੱਚੋਂ ਇਹ ਦਾਤ ਪ੍ਰਾਪਤ ਹੋਈ, ਫਿਰ ਕੀ ਲਾਭ ਹੋਇਆ ਭਾਈ? ਤਾਂ ਤੇ ਮੋਹਿ ਧਾਰੀ ਓਟ ਗੋਪਾਲ, ਜਿਹੜਾ ਪ੍ਰਥਵੀ ਦਾ ਪਾਲਕ ਵਾਹਿਗੁਰੂ ਅਕਾਲ ਪੁਰਖ ਵਾਹਿਗੁਰੂ ਹੈ। ਕਹਿੰਦੇ ਫਿਰ ਮੈਂ ਤਾਂ ਭਾਈ ਉਹਦੀ ਓਟ ਮਨ ਵਿੱਚ ਧਾਰ ਲਈ, ਹੋਰ ਕਿਸੇ ਦੀਆਂ ਓਟਾਂ ਆਸਰੇ ਛੱਡ ਦਿੱਤੇ ਝੂਠਿਆਂ ਦੇ, ਤੇ ਕੇਵਲ ਤੇ ਕੇਵਲ ਵਾਹਿਗੁਰੂ ਦੀ ਓਟ ਆਸਰਾ ਮਨ ਵਿੱਚ ਧਾਰਨ ਕਰ ਲਿਆ।
ਸਰਨ ਪਰਿਓ ਪੂਰਨ ਪਰਮੇਸ਼ਵਰ।
ਭਾਈ ਪੂਰਨ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਵਿੱਚ ਆ ਗਏ। ਕਿਵੇਂ ਸ਼ਰਨ ਵਿੱਚ ਆਏ? ਖੰਡੇ ਬਾਟੇ ਦਾ ਛਕ ਲਿਆ ਅੰਮ੍ਰਿਤ, ਪੰਜਾਂ ਪਿਆਰਿਆਂ ਦੇ ਹੋ ਗਏ ਪੇਸ਼, ਤੇ ਉਹਨਾਂ ਨੇ ਖੰਡੇ ਦਾ ਅੰਮ੍ਰਿਤ ਦੇ ਕੇ ਕਲਗੀ ਧਰ ਮਹਾਰਾਜ ਦੀ ਯੁਗਤੀ ਦੇ ਅਨੁਸਾਰ ਧੰਨ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਕਹਿ ਦਿੱਤਾ ਕਿ ਅੱਜ ਤੋਂ ਤੁਹਾਡਾ ਪਿਛਲਾ ਕਰਮ, ਪਿਛਲਾ ਜਾਤ ਗੋਤ, ਪਿਛਲੇ ਕੀਤੇ ਹੋਏ ਸਾਰੇ ਕਰਮ ਤੁਹਾਡੇ ਖਤਮ ਹੋ ਗਏ, ਅੱਜ ਤੁਸੀਂ ਬਣ ਗਏ ਖਾਲਸਾ, ਅੱਜ ਬਣ ਗਏ ਕਲਗੀ ਧਰ ਪਾਤਸ਼ਾਹ ਦੇ ਪੁੱਤਰ, ਤੇ ਹੁਣ ਗਾਂਹ ਤੋਂ ਭਾਈ ਤਿਆਰ ਬਰ ਤਿਆਰ ਰਹਿਣਾ ਤੇ ਧੰਨ ਗੁਰੂ ਗ੍ਰੰਥ ਸਾਹਿਬ ਦੀ ਸ਼ਰਨ ਵਿੱਚ ਹੀ ਰਹਿਣਾ। ਕਹਿੰਦੇ ਭਾਈ ਫਿਰ ਕੀ ਹੋਇਆ? ਸ਼ਰਨ ਪਰਿਓ ਪੂਰਨ ਪਰਮੇਸ਼ਰ। ਅਸੀਂ ਤੇ ਫਿਰ ਪਰਿਪੂਰਨ ਪਰਮੇਸ਼ਰ ਧੰਨ ਗੁਰੂ ਗ੍ਰੰਥ ਸਾਹਿਬ ਦੀ ਸ਼ਰਨ ਵਿੱਚ ਆ ਗਏ।
ਸਗਲ ਜੰਜਾਲ।
ਬਾਕੀ ਜਿੰਨੇ ਜੰਜਾਲ ਸੀ ਨਾ, ਝਮੇਲੇ ਸੀ, ਜਿੰਨੀਆਂ ਔਕੜਾਂ ਸੀ, ਮੁਸੀਬਤਾਂ ਸੀ, ਮਾਇਆ ਦਾ ਜੰਜਾਲ ਸੀ, ਦੁਨੀਆਦਾਰੀ ਦੇ ਬੰਧਨ ਸਨ, ਮਿੱਤਰਾਂ ਦੋਸਤਾਂ ਦਾ ਝਮੇਲਾ ਸੀ, ਕਹਿੰਦੇ ਇਹਨਾਂ ਤੋਂ ਨਿਰਲੇਪ ਹੋ ਗਏ, ਇਹਨਾਂ ਦੇ ਵਿੱਚ ਰਹਿੰਦਿਆਂ ਹੋਏ ਹੀ ਨਿਰਲੇਪ ਹੋ ਗਏ, ਐਸੀ ਸਤਿਗੁਰੂ ਨੇ ਕਿਰਪਾ ਕਰ ਦਿੱਤੀ, ਸ਼ਾਮ ਦੇ ਕੇ ਕਿਰਪਾ ਕਰਦੇ ਹਨ।
ਸੁਰਗ ਮਿਰਤ ਪਿਆਲ ਭੂ ਮੰਡਲ।
ਭਾਈ ਜਿਹੜੀ ਮਾਇਆ ਹੈ ਨਾ, ਇਹ ਕਹਿੰਦੀ ਸਵਰਗਾਂ ਦੇ ਵਿੱਚ ਵੀ ਤੇ ਜਮਪੁਰੀ ਦੇ ਵਿੱਚ ਵੀ ਤੇ ਪਾਤਾਲ ਵਿੱਚ ਵੀ ਤੇ ਇਹ ਧਰਤੀ ਦੇ ਵਿੱਚ ਵੀ ਇਹ ਕਦੇ ਖਹਿੜਾ ਨਹੀਂ ਛੱਡਦੀ, ਇਹ ਪਿੱਛਾ ਛੱਡਣ ਵਾਲੀ ਨਹੀਂ ਹੈ। ਭੂ ਮੰਡਲ ਜਿਹੜਾ ਗੋਲਾਕਾਰ ਧਰਤੀ ਦਾ ਮੰਡਲ ਹੈ, ਕਿੰਨੇ ਹੀ ਮੰਡਲ ਮੰਨੇ ਗਏ ਹਨ, ਕਹਿੰਦੇ ਇਹਨਾਂ ਮੰਡਲਾਂ ਦੇ ਵਿੱਚ ਵੀ ਜਿਹੜੀ ਇਹ ਮਾਇਆ, ਇਹ ਵਿਸ਼ਿਆਂ ਦੀ ਮਾਇਆ, ਇਹ ਜੜ ਤੇ ਚੇਤਨ ਮਾਇਆ ਪਿੱਛਾ ਨਹੀਂ ਛੱਡਦੀ।
ਕਹਿੰਦੇ
ਜਿੱਥੇ ਜਿੱਥੇ ਵੀ ਜਾਵਾਂਗੇ ਇਹ ਸਾਰੇ ਜਗ੍ਹਾ ਤੇ ਇਹ ਵਿਆਪ ਰਹੀ ਹੈ, ਇਹ ਚੰਬੜੀ ਹੋਈ ਹੈ, ਇਹ ਪਰਮਾਤਮਾ ਦਾ ਨਾਮ ਨਹੀਂ ਜਪਣ ਦਿੰਦੇ।
ਉਦਾਹਰਨ ਸਭ ਕੁਲ ਤਾਰਨ,
ਹੋਰ ਸਾਧੂਆਂ ਤੋਂ ਪਤਾ ਲੱਗਾ, ਮਹਾਂਪੁਰਖਾਂ ਤੋਂ ਇਹ ਪਤਾ ਲੱਗਾ ਕਿ ਭਾਈ ਪਰਮੇਸ਼ਰ ਦੀ ਬੜੀ ਵੱਡੀ ਤਾਕਤ ਹੈ, ਪਰਮੇਸ਼ਰ ਦੀ ਬਹੁਤ ਵੱਡੀ ਸ਼ਕਤੀ ਹੈ, ਤੋ ਸ਼ਕਤੀ ਤੇਰੇ ਵਿੱਚ ਹੀ ਆ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਤੂੰ ਤੇ ਐਵੇਂ ਭਟਕਿਆ ਫਿਰਦਾ, ਸ਼ਕਤੀ ਤਾਂ ਤੇਰੇ ਅੰਦਰ ਹੀ ਹੈ। ਜਦੋਂ ਤੂੰ ਇਹ ਨਾਮ ਉੱਪਰੋਂ ਜਪਿਆ ਨਾ, ਤੇ ਇਹ ਨਾਮ ਜਪਦਿਆਂ ਜਪਦਿਆਂ ਤੇਰੇ ਹਿਰਦੇ ਵਿੱਚ ਜਿਹੜਾ ਨਾਮ ਹੈ ਉਹ ਪ੍ਰਗਟ ਹੋ ਜਾਣਾ ਹੈ, ਤੇ ਜਦੋਂ ਉਹ ਨਾਮ ਪ੍ਰਗਟ ਹੋ ਗਿਆ ਤੇ ਫਿਰ ਭਾਈ ਜੀ ਉਦਾਹਰਨ ਸਭ ਕੋਲ ਤਾਰਨ। ਕਹਿੰਦੇ ਭਾਈ ਫਿਰ ਕੀ ਹੋਵੇਗਾ, ਇਹ ਸਭ ਤੋਂ ਪਹਿਲਾਂ ਇਹ ਸਾਡਾ ਜੀਵ ਹੈ, ਜੀਵਾਤਮਾ ਹੈ, ਜੀਵਾਤਮਾ ਦਾ ਆਧਾਰ ਹੋਵੇਗਾ, ਮਹਾਰਾਜ ਕਿਰਪਾ ਕਰਨਗੇ, ਪਹਿਲਾਂ ਇਹਦਾ ਹੀ ਆਧਾਰ ਹੋ ਜਾਵੇਗਾ।
ਸਭ ਕੁਲ ਤਾਰਨ,
ਸਾਰੀਆਂ ਕੁਲਾਂ ਨੂੰ ਫਿਰ ਭਾਈ ਇੱਕ ਨਹੀਂ, ਮਹਾਰਾਜ ਕੁਲਾਂ ਦਾ ਹੀ ਉਧਾਰ ਕਰ ਦਿੰਦੇ ਹਨ। ਭਗਤ ਜਿਨ੍ਹਾਂ ਕਿ ਇੱਕੀ ਕੁਲ ਉਧਾਰੇ, ਸਤਿਗੁਰੂ ਜੀ ਬਾਣੀ ਵਿੱਚ ਫਰਮਾਉਂਦੇ ਨੇ ਕਿ ਭਗਤਾਂ ਦੀਆਂ ਕੁਲਾਂ ਦੀਆਂ ਕੁਲਾਂ ਹੀ ਤਾਰ ਦਿੰਦੇ ਹਨ।
ਹਰ ਨਾਮ ਧਿਆਏ,
ਫਿਰ ਭਾਈ ਇੱਕ ਵਾਰੀ ਕਿਰਪਾ ਕਰਿਓ, ਸਾਰੇ ਗੱਜ ਕੇ ਜਪਿਓ, ਵਾਹਿਗੁਰੂ 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 ਵਾਹਿਗੁਰੂ
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 ਕਿਵੇਂ ਕੋਲੋਂ ਆਧਾਰ ਹੋਇਆ, ਹਰ ਹਰ ਨਾਮ ਤੇ ਆਏ ਉਹਨਾਂ ਨੇ, ਹਰੇ ਭਰੇ ਕਰਨ ਦੇ ਵਾਲਾ ਜੋ ਹਰ ਜਗ੍ਹਾ ਤੇ ਵਿਆਪਕ ਹੈ, ਉਸ ਹਰੀ ਪਰਮੇਸ਼ਰ ਦੇ ਨਾਮ ਦੀ ਆਰਾਧਨਾ ਕਰ ਲਈ।
ਨਾਨਕ ਨਾਮ ਨਿਰੰਜਨ ਗਾਇਆ,
ਸਤਿਗੁਰੂ ਜੀ ਨਾਮ ਕਿਹਦਾ ਜਪੀਏ, ਬੜੇ ਬੜੇ ਨਾਮ ਨੇ, ਕੋਈ ਕੰਨਾਂ ਚ ਨਾਮ ਦਿੰਦੇ ਨੇ, ਲੈ ਭਾਈ ਮੈਂ ਨਾਮ ਦਿੰਦਾ, ਗਾਹ ਨਾ ਦੱਸੀ ਕੀ ਹੋ ਜੂਗਾ। ਕਹਿੰਦੇ ਜੇ ਗਾਹ ਦੱਸੇਗਾ ਨਾ ਤੇ ਤੈਨੂੰ ਕੋਹੜ ਹੋ ਜਾਊ, ਇਹੋ ਜਿਹੇ ਨਾਮ ਤੂੰ ਕੀ ਕਰਨਾ ਭਾਈ, ਸੁਪਨੇ ਚ ਬੜਾ ਕੇ ਦੱਸ ਦਈਏ, ਭੁਲੇਖੇ ਨਾਲ ਘਰ ਵਾਲੀ ਨੂੰ ਦੱਸ ਦਈਏ, ਕਿਸੇ ਮਿੱਤਰ ਨੂੰ ਦੱਸ ਦਈਏ, ਕੋਹੜ ਹੀ ਹੋ ਜਾਣਾ ਨਾ ਭਾਈ। ਸਾਨੂੰ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇੱਕ ਵਾਰ ਨਹੀਂ ਕਿਹਾ, ਉੱਚ ਰਹੋ ਰਾਮ ਨਾਮ ਲੱਖ ਵਾਰੀ, ਲੱਖਾਂ ਵਾਰੀ ਉੱਚੀ ਗਾਓ ਭਾਈ, ਆਪਾਂ ਹੁਣੇ ਸਾਰੇ ਨੇ ਗਾਇਆ, ਉੱਚੀ ਉੱਚੀ ਗਾਓ। ਕਾਰ ਸੇਵਾ ਵਾਲੇ ਮਹਾਂਪੁਰਖ ਸ਼ਾਮ ਨੂੰ ਵੀ ਸੁਬਾਹ ਨੂੰ ਵੀ ਜੁੱਟੀਆਂ ਬਣਾ ਬਣਾ ਕੇ ਸਤਨਾਮ ਵਾਹਿਗੁਰੂ ਉੱਚੀ ਉੱਚੀ ਜਪਦੇ ਨੇ। ਇਸ ਵਾਸਤੇ ਮਹਾਰਾਜ ਨਾਮ ਕਿਹਦਾ ਜਪੀਏ, ਹਜ਼ੂਰ ਫਰਮਾਉਂਦੇ ਨੇ ਨਾਨਕ ਨਾਮ ਨਿਰੰਜਨ ਗਾਈਐ, ਕਿ ਭਾਈ ਜਿਹੜਾ ਮਾਇਆ ਕਾਲਖ ਤੋਂ ਰਹਿਤ ਹੈ ਉਹ ਹੈ ਵਾਹਿਗੁਰੂ ਦਾ ਨਾਮ, ਉਸ ਵਾਹਿਗੁਰੂ ਦੇ ਨਾਮ ਨੂੰ ਜਪਣਾ ਚਾਹੀਦਾ ਹੈ।
ਮਹਾਰਾਜ
ਕੀ ਲਾਭ ਹੋਵੇਗਾ, ਨਾਮ ਜਪਾਂਗੇ ਫਿਰ ਲਾਭ ਕੀ ਹੋ। ਹਜ਼ੂਰ ਫਰਮਾਉਂਦੇ ਨੇ ਪਾਈਆ ਸਰਬ ਨਿਧਾਨਾ, ਜਿੰਨੇ ਖਜ਼ਾਨੇ ਆ ਨਮ ਨਿਧੀਆਂ 18 ਸਿੱਧੀਆਂ, ਸਾਰੀਆਂ ਦੀ ਤੈਨੂੰ ਪ੍ਰਾਪਤੀ ਹੋ ਜਾਏਗੀ, ਤ੍ਰਿਪਤੀ ਹੋ ਜਾਏਗੀ, ਇਹਨਾਂ ਤੋਂ ਵੀ ਪਾਰ ਅੱਗੇ ਜਾ ਕੇ ਤੈਨੂੰ ਇਹਨਾਂ ਦੀ ਲੋੜ ਹੀ ਨਹੀਂ ਰਹੇਗੀ, ਤੈਨੂੰ ਤੇ ਮੁਕਤੀ ਵੀ ਛੋਟੀ ਲੱਗਣ ਲੱਗ ਪਵੇਗੀ। ਮੁਕਤ ਬੱਪੜੀ ਵੀ ਗਿਆਨੀ ਤਿਆਗੇ, ਇੱਥੋਂ ਤੱਕ ਦੀ ਅਵਸਥਾ ਪਹੁੰਚ ਜਾਵੇਗੀ ਜਦੋਂ ਤੂੰ ਪਰਮਾਤਮਾ ਜਿਹੜਾ ਮਾਇਆ ਕਾਲਖ ਤੋਂ ਆਪ ਰਹਿਤ ਹੈ, ਜਦੋਂ ਉਹਦਾ ਨਾਮ ਜਪਿਆ ਤੇ ਆਪਣਾ ਸਰੂਪ ਹੀ ਬਣਾ ਲਵੇਗਾ, ਆਪਣੇ ਵਿੱਚ ਭੇਦ ਹੀ ਕਰ ਲਵੇਗਾ, ਤੇ ਸਾਰੇ ਖਜ਼ਾਨੇ ਤੈਨੂੰ ਬਖਸ਼ ਦੇਵੇਗਾ।
ਹਰ ਕਿਰਪਾ ਜਿਸ ਦੇ ਸਵਾਮੀ,
ਭਾਈ ਜਿਹਦੇ ਤੇ ਕਿਰਪਾ ਹੋ ਗਈ, ਸੰਗਤ ਕਰਦਿਆਂ ਕਰਦਿਆਂ, ਸੇਵਾ ਕਰਦਿਆਂ ਕਰਦਿਆਂ, ਦਾਵਾ ਕੋਈ ਨਹੀਂ, ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰ ਤੇ ਦਾਵਾ ਨਹੀਂ ਕਰ ਸਕਦੇ। ਅਸੀਂ ਇੰਨੇ ਦਿਨ ਹੋ ਗਏ ਅੱਜ ਤੇ ਰੋਜ਼ ਕਥਾ ਸੁਣਦੇ, ਇੰਨੇ ਦਿਨ ਹੋ ਗਏ ਰੋਜ਼ ਸੇਵਾ ਕਰਦੇ ਹਾਂ, ਨਹੀਂ ਇਹ ਤੇ ਭਾਈ ਰਾਤ ਦਿਵਸ ਕੇ ਕੂਕਣੇ ਕਬ ਹੈ ਕਿ ਸੁਣੇ ਪੁਕਾਰ। ਭਗਤੀ ਕਹਿੰਦੇ ਕਹਿੰਦੇ ਭਾਈ ਇੱਕ ਦਿਨ ਦਾ ਕੰਮ ਨਹੀਂ, ਕਬੀਰ ਕੇਸੋ ਕੇਸੋ ਕੂਕੀ ਹੈ, ਨਾ ਸੋਈਏ ਆਸਾਰ, ਕਹਿੰਦੇ ਭਾਈ ਜਪਦਾ ਰਹੀਂ, ਆਸਰਾ ਨਾ ਛੱਡ ਦੇਈਂ, ਆਸਰਾ ਰੱਖੀ ਵੀ ਨਹੀਂ ਸੁਣੇਗਾ, ਹਲੇ ਮੇਰੀ ਪੁਕਾਰ ਪਹੁੰਚੀ ਨਹੀਂ। ਪੁਕਾਰ ਕਰਨ ਦੇ ਵਿੱਚ ਫਰਕ ਰਹਿ ਗਿਆ, ਅਤੇ ਜਦੋਂ ਪੁਕਾਰ ਸੁਣੀ ਗਈ ਤੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ, ਜਦੋਂ ਉਹ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਰਪਾ ਦਾ ਦਰ ਖੋਲਿਆ ਨਾ, ਫਿਰ ਬਿਰਲੇ ਕਾਹੂ ਜਾਨੀ, ਕਹਿੰਦੇ ਭਾਈ ਜੀ ਨੇ ਪਛਾਣ ਲਿਆ ਨਾ, ਜਿਨ ਹਰ ਪਾਇਆ ਤਿੰਨੇ ਛਪਾਇਆ, ਫਿਰ ਇਹ ਹਾਲਤ ਆ ਜਾਂਦੀ। ਕਹੋ ਕਬੀਰ ਗੁੰਗੇ ਖੁੜ ਗੁੜ ਖਾਇਆ, ਪੁੱਛੇ ਤੇ ਕਿਆ ਕਹੀਏ, ਤੇ ਜਿਹਨੇ ਪਾ ਲਿਆ ਭਾਈ ਉਹਨੂੰ ਪੁੱਛੀਏ ਵੀ ਇਹਦਾ ਸਵਾਦ ਕੀ ਹੈ, ਭਾਈ ਤੂੰ ਸੇਵਾ ਕਰਦਿਆਂ ਕਰਦਿਆਂ ਤੂੰ ਤੇ ਆਨੰਦ ਵਿੱਚ ਆ ਗਿਆ, ਸਾਨੂੰ ਵੀ ਦੱਸ ਕੁਝ। ਤੇ ਫਿਰ ਉਹਦਾ ਸਰੂਪ, ਉਹਦੀ ਬਹਿਣੀ ਉੱਠਣੀ ਉਹ ਦੱਸ ਦੇਵੇਗੀ, ਬੋਲ ਕੇ ਨਹੀਂ ਦੱਸੇਗਾ। ਜਿਵੇਂ ਗੁੰਗੇ ਨੂੰ ਗੁੜ ਖਵਾਈਏ ਤੇ ਉਹਦੀ ਪ੍ਰਸੰਨਤਾ ਦੱਸ ਦਿੰਦੀ ਹੈ ਨਾ ਵੀ ਗੁੜ ਖਾ ਕੇ ਆਨੰਦ ਆਇਆ। ਕਹਿੰਦੇ ਇਸ ਤਰ੍ਹਾਂ ਪਰਮਾਤਮਾ ਦਾ ਨਾਮ ਜਪ ਜਪ ਕੇ ਜਿਹੜੇ ਅਭੇਦ ਹੋ ਗਏ, ਉਹ ਵਿਰਲਿਆਂ ਦੇ ਉੱਪਰ ਭਾਈ ਹੈਣ ਵਿਰਲੇ, ਨਾ ਹੀ ਘਣੇ ਫੈਲ ਫੱਕੜ ਸੰਸਾਰ। ਸਤਿਗੁਰੂ ਜੀ ਕਿਰਪਾ ਜਿਨ੍ਹਾਂ 'ਤੇ ਕਰ ਦਿੰਦੇ ਹਨ, ਅਤੇ ਉਹ ਵਿਰਲੇ ਵਿਰਲੇ ਗੁਰੂ ਕੇ ਸੇਵਕ ਹਨ ਜਿਹੜੇ ਅਭੇਦਤਾ ਪ੍ਰਾਪਤ ਕਰ ਲੈਂਦੇ ਹਨ।
ਕਰ ਕਿਰਪਾ ਜਿਸ ਦੇ ਸਵਾਮੀ,
ਕਿਰਪਾ ਕਰਕੇ ਜਿਸ ਨੂੰ ਇਹ ਬਖਸ਼ਿਸ਼ ਸਵਾਮੀ ਮਾਲਕ ਦੇ ਦਿੰਦਾ ਹੈ,
ਕਾਹੂ ਜਾਨਾ,
ਉਹਨਾਂ ਵਿਰਲਿਆਂ ਵਿਰਲਿਆਂ ਨੇ ਭਾਈ ਇਸ ਭੇਦ ਨੂੰ ਜਾਣ ਲਿਆ, ਇਸ ਮਰਮ ਨੂੰ ਸਮਝ ਲਿਆ, ਜਿਨ੍ਹਾਂ ਦੇ ਉੱਪਰ ਇਹ ਕਿਰਪਾ ਹੋ ਗਈ, ਅਤੇ ਉਹ ਫਿਰ ਭਾਈ ਇਸ਼ਾਰਿਆਂ ਦੇ ਵਿੱਚ ਵੀ ਬੋਲ ਕੇ ਵੀ ਉਹ ਦੱਸਦੇ ਨੇ ਕਿ ਭਾਈ ਭਟਕਦੇ ਨਾ ਰਹੋ, ਕਿਉਂਕਿ ਇਹ ਜਨਮਾਂ ਜਨਮਾਂਤਰਾਂ ਦੀ ਖੇਲ ਹੈ। ਜਿਹੜੇ ਮਹਾਂਪੁਰਖ ਆਪ ਆਉਂਦੇ ਨੇ ਨਾ, ਅਤੇ ਉਹ ਭਾਈ ਜਿਨ੍ਹਾਂ ਨੇ ਆਪ ਪਉ ਭਗਤੀ ਵਿੱਚ ਆਪਣੇ ਮਨ ਨੂੰ ਰੰਗ ਲਿਆ, ਅਤੇ ਉਹ ਫਿਰ ਹਮੇਸ਼ਾ ਹੀ ਜਦੋਂ ਵੀ ਉਹਨਾਂ ਦਾ ਸੰਗ ਹੋਵੇਗਾ, ਉਹਨਾਂ ਨਾਲ ਮੇਲ ਹੋਵੇਗਾ, ਅਤੇ ਉਹ ਸਭ ਤੋਂ ਪਹਿਲਾਂ ਬਚਨ ਹੀ ਇਹ ਪੁੱਛਣਗੇ, ਭਾਈ ਨਿਤਨੇਮ ਕਰਦਾ, ਬਾਣੀ ਪੜ੍ਹਦਾ, ਅੰਮ੍ਰਿਤ ਛਕਿਆ, ਗੁਰੂ ਲੜ ਲੱਗਿਆ, ਸੰਗਤ ਵਿੱਚ ਜਾਂਦਾ ਹੁੰਦਾ, ਸੇਵਾ ਕਰਦਾ, ਦਸਵੰਧ ਦਿੰਦਾ ਹੁੰਦਾ, ਅਰਦਾਸ ਕਰਦਾ ਗੁਰੂ ਘਰ ਜਾ ਕੇ। ਉਹ ਬਚਨ ਹੀ ਇਹੋ ਜਿਹੇ ਪੁੱਛਣਗੇ ਕਿ ਉਹ 5 ਮਿੰਟ ਦੇ ਵਿੱਚ ਸਾਰੀ ਜ਼ਿੰਦਗੀ ਦਾ ਨਿਚੋੜ ਅੱਗੇ ਰੱਖ ਦੇਣਗੇ, ਮੈਂ ਤਾਂ ਕੁਝ ਕਰਦਾ ਹੀ ਨਹੀਂ, ਜਿੰਨੇ ਬਚਨ ਮਹਾਂਪੁਰਖਾਂ ਨੇ ਪੁੱਛੇ ਨੇ ਮੈਂ ਤਾਂ ਕੋਈ ਵੀ ਨਹੀਂ ਕਰਦਾ। ਅਤੇ ਪਰ ਮਨ ਵਿੱਚ ਸਮਝ ਆ ਜਾਂਦੀ ਵੀ ਇਹ ਕਰਨੇ ਚਾਹੀਦੇ ਨੇ, ਕੋਈ ਬਹੁਤ ਲੰਮੀ ਚੌੜੀ ਗੱਲ ਤਾਂ ਕਹੀ ਨਹੀਂ, ਕਿਹਾ ਤਾਂ ਇੰਨਾ ਹੀ ਹੈ ਨਾ, ਪਰ ਉਹਦੇ ਵਿੱਚ ਹੀ ਬਹੁਤ ਕੁਝ ਕੁਝ 'ਚ ਸਮੁੰਦਰ ਬੰਦ ਕਰ ਦਿੰਦੇ ਨੇ, ਸਮਝਾ ਦਿੰਦੇ ਨੇ। ਜਿਨ੍ਹਾਂ ਨੇ ਆਪ ਪਰਮਾਤਮਾ ਦਾ ਨਾਮ ਜਪਿਆ, ਉਹਨਾਂ ਮਹਾਂਪੁਰਖਾਂ ਨੇ ਭਾਈ ਇਸ ਮਰਮ ਨੂੰ ਸਮਝ ਲਿਆ। ਆਓ ਲੜੀਵਾਰ ਕਥਾ ਸ਼ਬਦ ਦੀ ਵਿਚਾਰ ਇਹ ਵੀ ਦਰਸ਼ਨ ਕਰ ਲਈਏ ਜੀ।
ਗੋਂਡ ਮਹੱਲਾ ਚੌਥਾ, ਹਰ ਸਿਮਰਤ ਸਦਾ ਹੋਏ ਆਨੰਦ, ਸੁਖ ਅੰਤਰ ਸ਼ਾਂਤ ਸੀਤਲ ਮਨ ਆਪਣਾ।
ਗੋਂਡ ਰਾਜ ਦੇ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ, ਸ਼ਬਦ ਦਾ ਸਿਧਾਂਤ ਬਿਲਕੁਲ ਮਿਲਦਾ ਜੁਲਦਾ। ਸਤਿਗੁਰੂ ਜੀ ਕਿਰਪਾ ਕਰਦੇ ਹਨ, ਮਹਾਰਾਜ ਜੀ ਨੇ ਇਹ ਮਿਹਰ ਕੀਤੀ, ਭਾਈ ਨਾਮ ਜਪਣ ਦੇ ਨਾਲ ਜਿਹੜੇ ਅਸੀਂ ਈਰਖਾ ਦੁਆਇਸ਼ ਦੇ ਵਿੱਚ ਸੜ ਰਹੇ ਹਾਂ ਨਾ, ਸਾਡੇ ਵਿੱਚ ਕਾਮ ਕ੍ਰੋਧ ਲੋਭ ਮੋਹ ਹੰਕਾਰ ਨਿੰਦਾ ਚੁਗਲੀ ਈਰਖਾ ਬਖੀਲੀ ਬੇਅੰਤ ਤਰ੍ਹਾਂ ਦੀ ਅੱਗ ਲੱਗੀ ਹੋਈ ਆ, ਪਰ ਇਹ ਬੁਝੇ ਕਿਵੇਂ? ਇਹ ਪਦਾਰਥ ਬੁਝਾ ਨਹੀਂ ਸਕਦੇ। ਜਿਵੇਂ ਲੱਕੜਾਂ ਨੂੰ ਅੱਗ ਲੱਗੀ ਹੋਵੇ ਅਤੇ ਉਹ 'ਚ ਜਿੰਨਾ ਮਰਜ਼ੀ ਇੰਧਨ ਪਾ ਦਈਏ, ਤੇਲ ਪਾ ਦਈਏ, ਲੱਕੜਾਂ ਪਾ ਦਈਏ, ਉਹ ਬੁਝਦੀ ਤਾਂ ਨਹੀਂ, ਹੋਰ ਭਾਂਬੜ ਮੱਚਦੇ ਨੇ, ਪਦਾਰਥ ਹੋਰ ਪ੍ਰਾਪਤ ਹੁੰਦੇ ਨੇ, ਅੱਗ ਹੋਰ ਤੇਜ਼ ਹੁੰਦੀ ਆ। ਅਤੇ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਸੋਢੀ ਸੁਲਤਾਨ ਆਪ ਕਿਰਪਾ ਕਰਦੇ ਨੇ ਕਿ ਆਓ ਭਾਈ ਗੁਰੂ ਕੇ ਸਿੱਖੋ, ਇਹ ਜਿਹੜੇ ਮਨ ਦੇ ਵਿੱਚ ਤਪਸ਼ ਦੀ ਅੱਗ ਲੱਗੀ ਹੋਈ ਹੈ, ਇਹ ਬੁਝੇਗੀ ਕਿਵੇਂ? ਆਓ ਆਪਾਂ ਇਹਦੇ 'ਤੇ ਵਿਚਾਰ ਕਰੀਏ। ਸਤਿਗੁਰੂ ਪਾਤਸ਼ਾਹ ਜੀ ਆਪ ਕਿਰਪਾ ਕਰਕੇ ਸਮਝਾ ਰਹੇ ਨੇ, ਕਿਉਂਕਿ ਕੋਈ ਬੰਦਾ ਸਮਝਾਵੇ ਤੇ ਸਮਝਾਉਣ 'ਚ ਫਰਕ ਰਹਿ ਜੂ, ਪਰ ਇਹ ਤਾਂ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਕਿਰਪਾ ਕਰਦੇ ਨੇ। ਹਰ ਸਿਮਰਤ ਸਦਾ ਹੋਏ ਆਨੰਦ, ਕਹਿੰਦੇ ਭਾਈ ਜਦੋਂ ਹਰੀ ਦਾ ਸਿਮਰਨ ਕੀਤਾ, ਵਾਹਿਗੁਰੂ ਦੀ ਭਗਤੀ ਕੀਤੀ, ਤੇ ਸਭ ਤੋਂ ਪਹਿਲਾਂ ਕੀ ਹੋਵੇਗਾ? ਕਹਿੰਦੇ ਆਪਣੇ ਮਨ ਵਿੱਚ ਆਨੰਦ ਪ੍ਰਾਪਤ ਹੋਵੇਗਾ।
ਸੁਖ ਅੰਤਰ ਸ਼ਾਂਤ ਸੀਤਲ ਮਨ ਆਪਣਾ।
ਪਹਿਲਾਂ ਭਾਈ ਕਹਿੰਦੇ ਆਪਣੇ ਆਪ ਤੇ ਇਹ ਗੱਲ ਢੁੱਕ ਜਾਵੇਗੀ, ਕਿਸੇ ਨੂੰ ਕਹਿਣ ਤੋਂ ਬਿਨਾਂ ਨਾ ਆਪਣੇ ਆਪ ਹੀ ਪਤਾ ਲੱਗ ਜਾਵੇਗਾ, ਕਿਉਂਕਿ ਸਤਿਗੁਰੂ ਦੀ ਬਾਣੀ ਦਾ ਇਹ ਸਿਧਾਂਤ ਹੈ, ਹਜ਼ੂਰ ਦਾ ਹੁਕਮ ਹੀ ਹੈ ਪਹਿਲੇ ਮਨ ਪ੍ਰਬੋਧੇ ਆਪਣਾ ਪਾਛੇ ਅਵਰ ਰਿਝਾਵੈ, ਕਹਿੰਦੇ ਪਿੱਛੋਂ ਕਿਸੇ ਨੂੰ ਹੋਰ ਸਮਝਾਈ, ਪਹਿਲਾਂ ਆਪਣੇ ਮਨ ਨੂੰ ਪ੍ਰਬੋਧਨਾ ਕਰ, ਆਪਣੇ ਮਨ ਨੂੰ ਸੰਬੋਧਨ ਹੋ। ਤਾਂ ਹੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਿੰਨੀ ਬਾਣੀ ਰਚੀ ਹੈ ਨਾ, ਬਹੁਤ ਸਾਰੀ ਬਾਣੀ ਮਹਾਰਾਜ ਨੇ ਸਮਝਾਉਣ ਵਾਸਤੇ ਆਪਣੇ ਮਨ ਨੂੰ ਪਹਿਲਾਂ ਪ੍ਰਬੋਧਿਆ, ਉਹਦੇ ਰਾਹੀਂ ਸਾਨੂੰ ਉਪਦੇਸ਼ ਦਿੱਤਾ ਹੈ। ਰੇ ਮਨ ਰਾਮ ਸਿਉ ਕਰ ਪ੍ਰੀਤ, ਰੇ ਮਨ ਆਪਣੇ ਆਪ ਨੂੰ, ਰੇ ਮਨ ਕੌਣ ਕਮਤ ਤੈ ਲੀਨੀ। ਸਤਿਗੁਰੂ ਜੀ ਨੇ ਆਪਣੇ ਮਨ ਨੂੰ ਸਮਝਾ ਕੇ ਸਾਨੂੰ ਸਮਝਾਇਆ, ਸਮਝਾਉਣ ਦਾ ਤਰੀਕਾ ਉੱਤਮ ਭਗਤਿਆਂ ਦਾ। ਹਜ਼ੂਰ ਕਿਰਪਾ ਕਰਦੇ ਨੇ, ਕਹਿੰਦੇ ਕੀ ਹੋਏਗਾ ਭਾਈ, ਆਨੰਦ ਤਾਂ ਆਏਗਾ ਹੀ, ਫਿਰ ਸੁੱਖ ਅੰਤਰ ਸ਼ਾਂਤ ਸੀਤਲ ਮਨ ਆਪਣਾ। ਕਹਿੰਦੇ ਮਨ ਦੇ ਵਿੱਚ ਜਿੰਨੇ ਦੁੱਖ ਸੀ ਨਾ, ਵੀ ਆਹ ਪਦਾਰਥ ਮੈਨੂੰ ਮਿਲਣਾ ਚਾਹੀਦਾ ਸੀ, ਇਹਨੂੰ ਕੋਈ ਮਿਲ ਗਿਆ, ਦੂਜੇ ਨੂੰ ਮੇਰੇ ਦੁਸ਼ਮਣ ਨੂੰ ਮਿਲ ਗਿਆ, ਉਹਦਾ ਘਰ ਐਡਾ ਮੇਰੇ ਕੋਲ ਛੋਟਾ ਜਿਹਾ। ਕਹਿੰਦੇ ਜਿਹੜੀ ਇਹ ਮਨ ਵਿੱਚ ਦਵੈਸ਼ ਬਣੀ ਹੋਈ ਸੀ ਨਾ, ਇਹ ਵੀ ਨਿਕਲ ਜਾਏਗੀ। ਅਤੇ ਫਿਰ ਜਦੋਂ ਇਹ ਨਿਕਲ ਗਈ ਤਾਂ ਫਿਰ ਪਰਾਇਆ ਲੱਗੇਗਾ ਹੀ ਨਹੀਂ ਕੋਈ, ਸਾਰੇ ਹੀ ਆਪਣੇ ਲੱਗਣਗੇ। ਅਤੇ ਫਿਰ ਆਹ ਸੰਸਾਰ ਤਾਂ ਤੁਹਾਨੂੰ ਵੈਸੇ ਹੀ ਬੇਗਾਨਾ ਲੱਗੇਗਾ, ਤੇਰੇ ਮਨ ਵਿੱਚ ਸਮਝ ਆ ਜਾਏਗੀ। ਅਤੇ ਇਹਨੂੰ ਕੀ ਸਮਝੇਗਾ, ਜੋ ਘਰ ਛੱਡ ਗਵਾਵਨਾ ਸੋ ਲੱਗਾ ਮਨ ਮਾਹੇ, ਜਿੱਥੇ ਜਾਏ ਤੁਧ ਵਰਤਣਾ ਤਿਸ ਕੀ ਚਿੰਤਾ ਨਾ ਹੈ। ਤੇਰੇ ਮਨ ਵਿੱਚ ਤਾਂ ਇਹ ਸਿੱਧਾ ਹੀ ਸਵਾਲ ਖੜਾ ਹੋ ਜਾਏਗਾ, ਤੈਨੂੰ ਚਿੰਤਾ ਕਿਹੜੇ ਘਰ ਬਣਾਉਣ ਦੀ ਹੈ, ਡੱਡਾ ਡੇਰਾ ਇਹ ਨਹੀਂ, ਜੈ ਡੇਰਾ ਤੈ ਜਾਣ, ਤੂੰ ਸਮਝ ਆਏਗਾ ਇਹ ਡੇਰਾ ਹੀ ਨਹੀਂ ਤੇਰਾ, ਇਹ ਤੇਰਾ ਘਰ ਹੀ ਨਹੀਂ ਹੈ। ਜਦੋਂ ਇਹ ਗੱਲ ਸਮਝ ਵਿੱਚ ਆਈ ਤਾਂ ਹਜ਼ੂਰ ਕਹਿੰਦੇ ਆਓ ਵੀ ਕਦੋਂ, ਕਹਿੰਦੇ ਹਰ ਸਿਮਰਤ ਸਦਾ ਹੋਏ ਆਨੰਦ। ਜਦੋਂ ਹਰੀ ਹਰੀ ਦਾ ਸਿਮਰਨ ਜਪਿਆ, ਵਾਹਿਗੁਰੂ ਵਾਹਿਗੁਰੂ ਜਪਿਆ ਅਤੇ ਆਨੰਦ ਮਨ ਵਿੱਚ ਆ ਗਿਆ, ਫਿਰ ਕੀ ਹੋਏਗਾ, ਸੁੱਖ ਅੰਤਰ ਸ਼ਾਂਤ ਸੀਤਲ ਮਨ ਆਪਣਾ। ਕਹਿੰਦੇ ਭਾਈ ਅੰਦਰ ਸ਼ਾਂਤ ਅਤੇ ਸੁੱਖ ਹੀ ਸੁੱਖ ਮਨ ਵਿੱਚ ਪੈਦਾ ਹੋ ਜਾਣਗੇ, ਆਪਣੇ ਮਨ ਦੀ ਅਵਸਥਾ ਇਹ ਬਣ ਜਾਵੇਗੀ। ਸਮਝਾਉਂਦੇ ਨੇ ਕਹਿੰਦੇ ਕਿਵੇਂ ਸ਼ਾਂਤੀ ਆਏਗੀ, ਹਜ਼ੂਰ ਫਰਮਾਉਂਦੇ ਨੇ ਜਿਵੇਂ ਸੂਰਜ ਦੀ ਤਪਸ਼ ਬਹੁਤ ਹੁੰਦੀ ਹੈ ਨਾ, ਤੇ ਉਦੋਂ ਤਪਸ਼ ਦੇ ਨਾਲ ਟਿੱਬਿਆਂ ਦੇ ਰੇਤੇ ਬਹੁਤ ਤਪ ਜਾਂਦੇ ਹਨ।
ਗੁਰ ਸੱਸ ਦੇਖੇ ਲਹਿ ਜਾਏ ਸਭ ਤਪਨਾ।
ਪਰ ਕਹਿੰਦੇ ਜਦੋਂ ਸੂਰਜ ਛਿਪ ਜਾਂਦਾ ਹੈ, ਚੰਦਰਮਾ ਚੜਿਆਉਂਦਾ ਹੈ, ਤੇ ਉਸ ਰੇਤੇ ਦੀ ਤਪਸ਼ ਖਤਮ ਹੋ ਜਾਂਦੀ ਹੈ। ਇਸੇ ਤਰ੍ਹਾਂ ਕਹਿੰਦੇ ਜਿਹੜਾ ਸਾਡਾ ਮਨ ਹੈ ਇਹ ਰੇਤੇ ਦੀ ਨਿਆਈ, ਤੇ ਅਗਿਆਨ ਦਾ ਸੂਰਜ ਬੜਾ ਤੇਜ ਹੈ, ਤੇ ਰਾਗ ਦਵੈਸ਼ ਦੀਆਂ ਕਿਰਨਾਂ ਦੁਆਰਾ ਸਾਡਾ ਮਨ ਬੜਾ ਤਪਸ਼ ਦੇ ਵਿੱਚ ਈਰਖਾ ਬਖੀਲੀ ਦੀ ਅੱਗ ਦੇ ਵਿੱਚ ਭੁੱਜ ਰਿਹਾ ਹੈ। ਤੇ ਅੱਗੇ ਸਤਿਗੁਰੂ ਜੀ ਕਿਰਪਾ ਕਰਦੇ ਨੇ ਕਿ ਭਾਈ ਫਿਰ ਇਹ ਠੰਡ ਕਿਵੇਂ ਪਵੇਗੀ। ਜਦੋਂ ਕਹਿੰਦੇ ਚੰਦਰਮਾ ਸੁਰਖੇ, ਸਤਿਗੁਰੂ ਸਰੂਪ ਸੱਚੇ ਪਾਤਸ਼ਾਹ ਜੀ ਦੀ ਸਮਝ ਆਈ ਤੇ ਕਹਿੰਦੇ ਉਦੋਂ ਇਹ ਮਨ ਸ਼ੀਤਲ ਹੋ ਜਾਵੇਗਾ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮਗਤ ਮੇਰੀ, ਜਲਨ ਬੁਝੀ ਸ਼ੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀ। ਕਹਿੰਦੇ ਫਿਰ ਸ਼ੀਤਲ ਹੋ ਜਾਵੇਗਾ ਇਹ ਮਨ।
ਮੇਰੇ ਮਨ ਅਣ ਦਿਨ ਧਿਆਏ ਨਾਮ ਹਰ ਜਪਨਾ।
ਹਜ਼ੂਰ ਫਰਮਾਉਂਦੇ ਨੇ ਜੈਸੇ ਸਖਤ ਸੂਰ ਬਹੁਤ ਜਲਤਾ, ਗੁਰ ਸੱਸ ਦੇਖੇ ਲਹਿ ਜਾਏ ਸਭ ਤਪਣਾ। ਸਾਰੇ ਤਰ੍ਹਾਂ ਦੀ ਤਪਸ਼, ਕਹਿੰਦੇ ਸਾਰੇ ਤਰ੍ਹਾਂ ਦੀ ਤਪਸ਼ ਖਤਮ ਹੋਵੇਗੀ ਜਦੋਂ ਸਤਿਗੁਰੂ ਸੂਰਮੇ ਗੁਰੂ ਕੀ ਬਾਣੀ ਦੇ ਦਰਸ਼ਨ ਕਰ ਲਏ, ਗੁਰੂ ਕੇ ਨਾਮ ਦੇ ਦਰਸ਼ਨ ਕਰ ਲਏ, ਨਾਮ ਜਪ ਲਿਆ, ਨਾਮ ਦੀ ਆਰਾਧਨਾ ਕੀਤੀ, ਨਾਮ ਦਾ ਸੇਵਨ ਕੀਤਾ। ਤੇ ਮਹਾਰਾਜ ਕਹਿੰਦੇ ਜਿਵੇਂ ਤਪਦੇ ਹੋਏ ਸੂਰਜ ਤੋਂ ਬਾਅਦ, ਤਪਸ਼ ਤੋਂ ਬਾਅਦ ਰੇਤਾ ਠਰ ਜਾਂਦਾ ਨਾ ਚੰਦਰਮਾ ਦੀ ਠੰਡ ਨਾਲ, ਇਸੇ ਤਰ੍ਹਾਂ ਕਹਿੰਦੇ ਜਿਹੜੇ ਅਗਿਆਨ ਨੂੰ ਖਤਮ ਕਰਕੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਬਿਨਾਸ਼, ਸਾਰੇ ਗਿਆਨ ਦਾ ਨਾਸ਼ ਕਰ ਦਿੰਦਾ ਹੈ। ਤੇ ਜਦੋਂ ਗਿਆਨ ਪ੍ਰਾਪਤ ਹੋ ਗਿਆ ਤੇ ਫਿਰ ਕਹਿੰਦੇ ਇਹ ਤਪਸ਼ ਖਤਮ ਹੋ ਜਾਵੇਗੀ। ਸਤਿਗੁਰੂ ਜੀ ਕਿਰਪਾ ਕਰਦੇ ਹਨ, ਇਸ ਕਰਕੇ ਸਭ ਤਰ੍ਹਾਂ ਦੀ ਤਪਸ਼ ਖਤਮ ਹੋ ਜਾਵੇਗੀ ਮੇਰੇ ਮਨ। ਫਿਰ ਅੱਗੇ ਫਿਰ ਆਪਣੇ ਮਨ ਨੂੰ ਸਮਝਾਉਂਦੇ ਹਨ ਕਿ ਇਹ ਮੇਰੇ ਮਨਾ, ਦਿਨ ਰਾਤ ਉਸ ਪਰਮਾਤਮਾ ਦੀ ਆਰਾਧਨਾ ਕਰ, ਇੱਕ ਦਿਨ ਦਾ ਕੰਮ ਨਹੀਂ। ਕਈ ਵਿਦਵਾਨ ਵੀ ਇਹ ਕਹਿ ਦਿੰਦੇ ਆ ਇਹ ਬਾਣੀ ਜਪਣ ਦਾ ਵਿਸ਼ਾ ਨਹੀਂ, ਬਾਣੀ ਸਮਝਣ ਦਾ ਵਿਸ਼ਾ ਹੈ। ਸਾਡੀ ਕਿੱਥੇ ਸਮਰੱਥਾ ਭਾਈ ਸੀ ਬਾਣੀ ਸਮਝ ਸਕਦੇ ਹਾਂ, ਇਹ ਤੇ ਸਤਿਗੁਰੂ ਨੇ ਕਿਰਪਾ ਕਰਤੀ ਸੀ ਜਪ ਸਕਦੇ ਹਾਂ। ਤੇ ਇਹ ਵੀ ਜੇ ਸਤਿਗੁਰੂ ਕਿਰਪਾ ਕਰਨ ਜਪ ਵੀ ਤਾਂ ਸਕਦੇ ਹਾਂ। ਤੇ ਮਹਾਰਾਜ ਕਹਿੰਦੇ ਭਾਈ ਬਾਣੀ ਨੂੰ ਪੜ੍ਹੋ, ਬਾਣੀ ਨੂੰ ਜਪੋ, ਬਾਣੀ ਨੂੰ ਵਾਰ ਵਾਰ ਸਿਮਰਨ ਕਰੋ। ਐਸੀ ਗੁਰੂ ਕੀ ਬਾਣੀ ਹੈ ਤੇ ਜਿੰਨੇ ਵਾਰੀ ਵਾਰ ਵਾਰ ਸਿਮਰਨ ਕਰਾਂਗੇ ਨਾ, ਓਨੀ ਗੁਰੂ ਕੀ ਬਾਣੀ ਦੀ ਸਮਝ ਵੀ ਆਵੇਗੀ, ਓਨੀ ਗੁਰੂ ਕੀ ਬਾਣੀ ਦੀ ਸ਼ਕਤੀ ਵੀ ਪ੍ਰਾਪਤ ਹੋਵੇਗੀ। ਆਪਾਂ ਆਪ ਤਾਂ ਨਹੀਂ ਕਰ ਸਕਦੇ ਤੇ ਆਪਾਂ ਸਮਝ ਤਾਂ ਸਕਦੇ ਹਾਂ ਕਿ ਸ੍ਰੀ ਮਾਨ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਜੀ 101 ਪਾਠ ਜਪਜੀ ਸਾਹਿਬ ਜੀ ਦੇ ਰੋਜ਼ ਕਰਦੇ ਸੀ। ਤੇ ਆਪਾਂ ਸਮਝਦੇ ਹਾਂ ਨਾ ਕਿ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਨੇ, ਧੁਰ ਕੀ ਬਾਣੀ ਨੇ, ਰੱਬ ਦੀ ਬਾਣੀ ਨੇ, ਅਕਾਲੀ ਬਾਣੀ ਨੇ, ਗੁਰੂ ਕੀ ਬਾਣੀ ਨੇ ਕਿੱਡੀ ਵੱਡੀ ਸ਼ਕਤੀ ਬਖਸ਼ੀ। ਕੋਈ ਹੈ ਜਿਹੜਾ ਸਿੱਧਾ ਹੀ ਸਰਕਾਰ ਨਾਲ ਟੱਕਰ ਲੈ ਕੇ ਕਵੇ ਵੀ ਨਹੀਂ ਸਾਡੇ ਆਹ ਹੱਕ ਨੇ, ਇਹ ਸਾਨੂੰ ਮਿਲਣੇ ਚਾਹੀਦੇ ਨੇ? ਨਹੀਂ ਭਾਈ, ਇਹ ਤੇ ਗੁਰੂ ਕਿਰਪਾ ਕਰਦਾ ਹੈ, ਗੁਰੂ ਬਖਸ਼ਿਆ ਕਰਦਾ ਹੈ, ਗੁਰੂ ਸ਼ਕਤੀ ਬਖਸ਼ਦਾ ਹੈ। ਤੇ ਗੁਰੂ ਕੀ ਬਾਣੀ, ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਦਿਨ ਰਾਤ ਗੁਰੂ ਕੇ ਸਿੱਖੋ, ਜੇ ਮਹਾਰਾਜ ਕਿਰਪਾ ਕਰਨ ਤੇ ਦਿਨ ਰਾਤ ਗੁਰੂ ਕੀ ਬਾਣੀ ਜਪਿਆ ਕਰੋ, ਇਹਨੂੰ ਧਿਆਇਆ ਕਰੋ, ਤੇ ਫਿਰ ਕੀ ਹੋਵੇਗਾ? ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ ਅੱਗੇ,
ਜਹਾਂ ਗਾਹ ਤੁਜ ਰੱਖੈ ਸਭ ਠਾਈ,
ਮੇਰੇ ਮਨ ਧਿਆਇ,
ਮੇਰੇ ਮਨ ਅਣ ਦਿਨ ਧਿਆਏ ਨਾਮ ਹਰ ਜਪਨਾ।
ਤੇ ਭਾਈ ਇਹ ਜਾਪ ਬਣਾਉਣਾ ਹੈ, ਇੱਕ ਤੇ ਨਿਤਨੇਮ ਹੈ ਜਿਹੜਾ ਰੋਜ਼ਾਨਾ ਅਸੀਂ ਨੇਮ ਨਾਲ ਨਿਤਨੇਮ ਕਰਨਾ, ਇਹ 'ਚ ਨਹੀਂ ਫਰਕ ਪੈਣ ਦੇਣਾ, ਗੁਰੂ ਸਾਹਿਬ ਕਿਰਪਾ ਕਰਨ। ਤੇ ਫਿਰ ਗੁਰੂ ਕੀ ਬਾਣੀ ਸਹਿਜ ਪਾਠ, ਸਾਧ ਜੀ ਸੁਖਨੀ ਸਾਹਿਬ ਜੀ ਦੇ ਪਾਠ, ਆਸਾ ਜੀ ਦੀ ਵਾਰ ਦੇ ਪਾਠ, ਪੰਜ ਗ੍ਰੰਥੀ ਦੇ ਪਾਠ, ਵਾਰ ਵਾਰ ਜਪਜੀ ਸਾਹਿਬ ਜੀ ਦੇ ਪਾਠ, ਜਿੰਨਾ ਵੀ ਹੋ ਸਕੇ ਅਸੀਂ ਲਾਹਾ ਲੈਣਾ ਜ਼ਿੰਦਗੀ ਦਾ। ਮਹਾਰਾਜ ਕਹਿੰਦੇ ਭਾਈ ਇਹਨੂੰ ਨਾਮ ਨੂੰ ਜਪਣਾ ਕਰਨਾ ਹੈ। ਤੇ ਅੱਗੇ ਕਿਰਪਾ ਕਰਦੇ ਹਨ, ਜਹਾਂ ਕਹਾਂ ਤੁਝ ਰੱਖੈ ਸਭ ਠਾਈ। ਤੇ ਫਿਰ ਕਹਿੰਦੇ ਫਿਰ ਲਾਭ ਕੀ ਹੋਵੇਗਾ? ਜਹਾਂ ਕਹਾਂ ਇੱਥੇ ਤੇ ਉੱਥੇ, ਲੋਕ ਤੇ ਪਰਲੋਕ ਵਿੱਚ, ਕਾਰੋਬਾਰ ਤੇਰਾ ਪ੍ਰਵਾਸਾ, ਤੂੰ ਜਨਕ ਹੈ ਸੰਗ। ਮਹਾਰਾਜ ਜਿੱਥੇ ਵੀ ਜਾਵਾਂਗੇ ਉੱਥੇ ਤੇਰਾ ਹੀ ਆਸਰਾ ਹੈ, ਤੇਰਾ ਹੀ ਭਰੋਸਾ ਹੈ, ਤੇਰਾ ਹੀ ਆਸਰਾ ਹੈ, ਤੂੰ ਹੀ ਰੱਖਿਆ ਕਰਨ ਨੂੰ ਸਮਰੱਥ ਹੈ। ਬਲਕਿ ਇਸ ਥਾਂ ਹੀ ਨਹੀਂ, ਤੂੰ ਤੇ ਪ੍ਰਲੋਕ ਵਿੱਚ ਵੀ, ਜਹਾਂ ਕਹਾਂ ਤੁਝ ਰੱਖੈ ਸਭ ਥਾਈ, ਇੱਕ ਥਾਂ ਤਾਂ ਹੈ ਨਹੀਂ, ਤੂੰ ਬਲਦਿਆਂ ਭੱਠਾਂ ਵਿੱਚ ਵੀ ਰਾਖੀ ਕਰ ਸਕਦਾ ਮਹਾਰਾਜ, ਤੇਰੀ ਸਮਰੱਥਾ ਇਹ। ਮਹਾਰਾਜ ਸੱਚੇ ਪਾਤਸ਼ਾਹ, ਤੂੰ ਕਾਬਲ ਵਿੱਚ ਘੋੜੇ ਖਰੀਦਣ ਗਿਆਂ ਦੀ ਰਾਖੀ ਕਰ ਸਕਦਾ? ਹਜ਼ੂਰ ਪਾਤਸ਼ਾਹ ਜੀ ਸਮੁੰਦਰ ਦੇ ਵਿੱਚ ਤੂੰ ਮੱਖਣ ਸ਼ਾਹ ਦੀ ਰਾਖੀ ਕਰ ਸਕਦਾ? ਮਹਾਰਾਜ ਸੱਚੇ ਪਾਤਸ਼ਾਹ ਜੀ ਫਿਰ ਪ੍ਰਲੋਕ ਕਿਹੜੀ ਗੱਲ? ਜਿੱਥੇ ਕਿੱਥੇ, ਜਿੱਥੇ ਹਰ ਅਰਾਧੀ ਹੈ ਤਿੱਥੇ ਹਰ ਮਿੱਤ ਸਹਾਈ, ਉੱਥੇ ਹੀ ਸਹਾਇਤਾ ਕਰਨ ਨੂੰ ਸਮਰੱਥ ਹੈ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਨਾਮ।
ਸੋ ਐਸਾ ਪ੍ਰਭ ਸੇਵ ਸਦਾ ਤੂੰ ਆਪਣਾ।
ਭਾਈ ਦੂਸਰਿਆਂ ਨੂੰ ਛੱਡ, ਇਹ ਆਪਣਾ ਪ੍ਰਭੂ ਹੈ, ਆਪਣਾ ਮਾਲਕ ਹੈ, ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ। ਤੂੰ ਹੋਰਨਾਂ ਥਾਂ ਤੇ ਭਟਕਦਾ ਫਿਰਦਾ, ਕੀ ਲੈਗਾ ਕਬਰਾਂ ਤੇ ਚਾਦਰਾਂ ਪਾ ਪਾ ਕੇ, ਮੜੀਆਂ ਤੇ ਜਾ ਜਾ ਕੇ? ਏਡੀ ਵੱਡੀ ਤੈਨੂੰ ਸ਼ਕਤੀ ਦਾ ਸਮੁੰਦਰ ਬਖਸ਼ਿਆ, ਤੂੰ ਇਹ ਸ਼ਕਤੀ ਤੋਂ ਵਾਂਝਾ ਹੀ ਰਹਿ ਜਾਏਗਾ? ਨਹੀਂ ਭਾਈ, ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ, ਤੂੰ ਭਾਈ ਐਸੇ ਪ੍ਰਭੂ ਨੂੰ ਦਿਨ ਰਾਤ ਜਪਿਆ ਕਰ, ਸੇਵਿਆ ਕਰ, ਐਸੇ ਵਾਹਿਗੁਰੂ ਨੂੰ ਵਿਸਰਾਮ ਦੇ ਕੇ ਕਿਰਪਾ ਕਰਦੇ ਹਨ।
ਜਾ ਮੈਂ ਸਭ ਨਿਦਾਨ ਸੋ ਹਰ ਜਪ ਮਨ ਮੇਰੇ,
ਸਾਰੇ ਖਜ਼ਾਨੇ ਨੇ, ਕਮੀ ਕੋਈ ਹੈ ਨੀ, ਜੋ ਮਰਜ਼ੀ ਮੰਗ ਲੈ ਇੱਥੋਂ ਉਹੋ ਤੈਨੂੰ ਪ੍ਰਾਪਤ ਹੋ ਜਾਣਾ। ਇਸ ਵਾਸਤੇ ਕਹਿੰਦੇ ਭਾਈ ਐਸੇ ਪ੍ਰਭੂ ਮੇਰੇ ਮਾਲਕ ਨੂੰ, ਐਸੇ ਮੇਰੇ ਵਾਹਿਗੁਰੂ ਹਮੇਸ਼ਾ ਵਾਸਤੇ ਜਪਿਆ ਕਰ।
ਗੁਰਮੁਖ ਖੋਜ ਲਹੁ ਹਰ ਰਤਨਾ,
ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ, ਬਾਣੀ ਗੁਰਬਾਣੀ ਲਾਗੇ ਤਿੰਨ ਹੱਥ ਚੜਿਆ ਰਾਮ। ਇਹ ਰਤਨ ਕਹਿੰਦੇ ਖੋਜ ਲਾ, ਲੱਭ ਲਾ, ਇਹ ਤੈਨੂੰ ਰਤਨਾਂ ਦਾ ਖਜ਼ਾਨਾ ਬਖਸ਼ ਦਿੱਤਾ ਮਹਾਰਾਜ ਨੇ। ਇਸ ਕਰਕੇ ਹੇ ਮੇਰੇ ਮਨਾ, ਗੁਰਮੁਖ ਖੋਜ ਲਹੁ ਹਰ ਰਤਨਾ। ਕਹਿੰਦੇ ਇਹ ਬੇਕੀਮਤੀ ਰਤਨ ਹੈ ਪਰਮਾਤਮਾ ਦਾ ਨਾਮ। ਇਹ ਗੁਰਮੁਖ ਪਿਆਰਿਓ, ਗੁਰੂ ਕੀ ਬਾਣੀ ਦੇ ਵਿੱਚ ਲੱਭ ਕੇ ਵਾਹਿਗੁਰੂ ਨਾਮ ਨੂੰ ਜਪਣਾ ਕਰੋ।
ਤਿਨ ਹਰ ਧਿਆਇਆ ਤਿਨ ਹਰ ਪਾਇਆ ਮੇਰਾ ਸਵਾਮੀ,
ਉਹ ਮੇਰਾ ਮਾਲਕ ਕਹਿੰਦੇ ਜਿਹਨੇ ਉਹਦੀ ਆਰਾਧਨਾ ਕੀਤੀ, ਵਾਰ ਵਾਰ ਵਾਹਿਗੁਰੂ 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 ਜਪਿਆ, ਕਹਿੰਦੇ ਉਹਨੇ ਉਹਦੀ ਪ੍ਰਾਪਤੀ ਕਰ ਲਈ, ਉਹਦੇ ਵਿੱਚ ਇਹ ਭੇਦ ਹੋ ਗਿਆ। ਐਸਾ ਮੇਰਾ ਸਵਾਮੀ ਮਾਲਕ ਦਿਆਲੂ ਹੈ, जपन करके वह नहीं वेखता जात, वह नहीं वेखता गोत, भगत रविदास जी वर्गिया जुत्तियां कंधियां जाके उन्हें झुग्गियां विच मिल गया जाके, तो वड्डे वड्डे मौके दे शहनशाह बादशाह उस ही भगत रविदास जी दी आके चरणां ते मत्थे रगड़न लग पए। ऐसा मेरा सतगुरु स्वामी मालक है, जिन्हां ने भी उहदी आराधना कीती है उन्हां नूं उहदी प्राप्ति हो गई। वाहिगुरु दी
उनके चरण मन हो हर दसना।
ओ भाई ऐसे प्रभु दे प्यारे जिन्हां ने आप नाम जपया है ते जिहड़े जिन्हां ने यह दसना कीता है, हजूर फरमाते हैं कि भाई तिनके चरण मलहो हर दसना, जिन्हें हर दसना किया है वाहिगुरु का रास्ता दसना किया है, कहिंदे ऐसे गुरु के प्यारियां दे चरण मल मल के धोइए, उन्हां दी सेवा करिए ते अपनी मत ते बुद्ध दे नाल साध संग जी उस गुरु के प्यारियां दी शरण विच आके अपने आप नूं मल मल के उहदी चरणां विच पा दईए। सतगुरु पातशाह जी ने नाम जपन वालों की एडी महिमा दर्शाई है, इस वास्ते सतगुरु जी कृपा करते हैं कि भाई उस वाहिगुरु के प्यारियां नूं उन्हां नूं मल मल के उन्हां दे चरण धो के मलना करिए।
शब्द पछाण राम रस पावो।
भाई शब्द की पछाण करो, कोई झूठे ही शब्द दे जांदे आ वह शब्द नहीं। किहड़ा शब्द है भाई सिखो? शब्द प्यारियो जिहड़ा शब्द गुरु ने दिता है वह शब्द है गुरबाणी। इस वास्ते भाई पहला पछाण करो कि गुरबाणी का शब्द है, क्योंकि बाणी बाणी बोलन का नाम बाणी है, बाणी वेदा की बाणी है, होर बाणियां है। तो महाराज सच्चे पातशाह जी फरमाते ने आवहो सिख सतगुरु के प्यारे हो, गावो सच्ची बाणी, बाणी तो गावो गुरु केरी, बाणिया सिर बाणी। जिहड़ी बाणिया तो श्रोमणी बाणी है, बाणियों तो उच्ची बाणी है, वह है धन गुरु ग्रंथ साहब जी की बाणी। इस करके पहला यदि पछाण करके कि यह शब्द का पछाण करना है, फिर उस राम नूं वाहिगुरु नूं जपना करिए।
उत्तम संत भयो बड बडना।
कहिंदे भाई वह उत्तम तो उत्तम है, वह साधु महात्मा भी उत्तम है, तो वह वड्डे तो वड्डा है। वड भाग जे साडी वडपुणा है ना, साडे विच हंकार है, इनू भी तोड़ दिंदा हो, वह इनू तोड़ के श्रेष्ठ मन निम्रता वाला गुण चंगियाईया तत् बख्श दिंदा है। मिठ तिनी नानक गुण चंगियाईया तत् यह बख्श दिंदा है।
इस जन की वडियाई हर आप वधाई।
कहिंदे भाई उन्हां जनां दी वडियाई जिहड़े परमात्मा दा नाम जपदे ने, उन्हां दी वडियाई परमात्मा आप वधा दिंदे, वड्डी वडियाई कर दिंदे हन उहदी।
ਕਟਾ ਨਾ ਕਿਸੇ ਕੀ ਕਟਾਈ ਇੱਕ ਤਿਲ 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 ਨਾ।
ਜਿਹੜੀ ਉਹਨਾਂ ਦੀ ਵਡਿਆਈ ਹੈ ਨਾ, ਕਹਿੰਦੇ ਭਾਈ ਉਹ ਪਰਮਾਤਮਾ ਦਾ ਨਾਮ ਜਪਣ ਵਾਲਿਆਂ ਦੀ ਵਡਿਆਈ ਇੱਕ ਤਿਲ ਮਾਤਰ ਵੀ ਕੋਈ ਈਰਖਾ ਨਾਲ, ਕੋਈ ਬਖੀਲੀ ਨਾਲ, ਕੋਈ ਜ਼ੋਰ ਨਾਲ, ਸ਼ਕਤੀ ਨਾਲ ਘਟਾ ਨਹੀਂ ਸਕਦਾ। ਉਹਨਾਂ ਦੀ ਵਡਿਆਈ ਤਾਂ ਦਿਨ ਦਿਨ ਜਿਨ ਹਰ ਮਨ ਵਸਿਆ ਸੇ ਦਰ ਸਾਤੇ ਦਰ ਸਾਚੇ ਸਚਿਆਰਾ, ਉਹਨਾਂ ਦੀ ਸੋਭਾ ਜੁਗ ਜੁਗ ਹੋਈ ਕੋਈ ਨਾ ਮੇਟਣ ਹਾਰਾ, ਕੋਈ ਮੇਟ ਹੀ ਨਹੀਂ ਸਕਦਾ।
ਜਿਸ ਤੇ ਸੁਖ ਪਾਵੇ ਮਨ ਮੇਰੇ,
ਉਸ ਨਾਮ ਨੂੰ ਜਪ ਕੇ ਮੇਰੇ ਮਨਾਂ ਸੁਖ ਪਾਉਣਾ ਕਰ,
ਸਦਾ ਧਿਆਏ ਨਿਤ ਕਰ ਜੁਰਨਾ।
ਉਸ ਨੂੰ ਭਾਈ ਨਿਤਾ ਪਰਤੀ ਨਿਮਰਤਾ ਸਹਿਤ ਮਤ ਤੇ ਬੁੱਧ ਰੂਪੀ ਹੱਥ ਜੋੜ ਕੇ, ਪ੍ਰਤੱਖ ਵੀ ਹੱਥ ਜੋੜ ਕੇ ਨਿਮਰਤਾ ਸਹਿਤ ਉਹਦੇ ਨਾਲ ਜੁੜਿਆ ਕਰ, ਹੱਥ ਜੋੜ ਕੇ ਉਹਨੂੰ ਜਪਿਆ ਕਰ।
ਹਰ ਨਾਨਕ ਕਉ ਹਰ ਦਾਨ ਇੱਕ ਦੀਜੈ।
ਫਿਰ ਹੱਥ ਜੋੜ ਕੇ ਬੇਨਤੀ ਕਰੀਏ, ਅਰਦਾਸ ਕਰੀਏ ਕਿ ਸਤਿਗੁਰੂ ਜੀ ਸਾਡੇ ਉੱਪਰ ਇੱਕ ਕਿਰਪਾ ਕਰ ਦਿਓ, ਸਾਨੂੰ ਇੱਕ ਦਾਨ ਦੇ ਦਿਓ, ਸਾਡਾ ਦਾਵਾ ਕੋਈ ਨਹੀਂ, ਆਪ ਕਿਰਪਾ ਕਰਕੇ ਸਾਡੇ ਤੇ ਬਖਸ਼ਿਸ਼ ਕਰ ਦਿਓ।
ਨਿਤ ਬਸ ਹਰਦੈ ਹਰੀ ਮੋਹੇ ਚਰਨਾ।
ਸੱਚੇ ਪਾਤਸ਼ਾਹ ਜੀ ਹਿਰਦੇ ਚਰਨ ਸ਼ਬਦ ਸਤਿਗੁਰ ਕੋ ਨਾਨਕ ਬਾਂਧਿਓ ਪਾਲ, ਇਹ ਚਰਨ ਸ਼ਬਦ ਰੂਪ ਚਰਨ, ਚਿੱਤ ਚਰਨ ਨਾਮ, ਇਹ ਚਿੱਤ ਦੇ ਵਿੱਚ ਵਸਣ ਵਾਲਾ ਜਿਹੜਾ ਨਾਂ ਚਰਨ ਹੈ ਉਹ ਹੈ ਨਾਮ। ਮਹਾਰਾਜ ਸਾਡੇ ਤੇ ਕਰ ਦਿਓ ਕਿਰਪਾ, ਰਹਿਮਤ ਕਰ ਦਿਓ, ਸਾਡੀ ਬੇਨਤੀ ਅਰਦਾਸ ਹੈ ਸਾਡੇ ਹਿਰਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਆਵੀ ਦਾ ਪਵਿੱਤਰ ਨਾਮ ਵਸ ਜਾਵੇ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਇਹ ਕਿਰਪਾ ਕੀਤੀ ਹੈ, ਵਿਚਾਰ ਕਰਦਿਆਂ ਤੋਂ ਬੇਅੰਤੀ ਗਲਤੀਆਂ ਭੁੱਲਾਂ ਹੋਈਆਂ ਗੁਰੂ ਕੀ ਸੰਗਤ ਬਖਸ਼ ਲਵੇ, ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਸਾਡੀ ਝੋਲੀ ਵਿੱਚ ਨਾਮ ਦੀ ਦਾਤ ਪਾ ਦੇਣ ਜੀ।
ਇਸਤੇ ਸੁਖ ਪਾਵੇ ਮਨ ਮੇਰੇ ਸੋ ਸਦਾ ਧਿਆਏ ਨਿਤ ਕਰ ਜੁਰਨਾ ਜਨ ਨਾਨਕ ਕੋ ਹਰ ਦਾਨ ਇੱਕ ਦੀਜੈ ਨਿਤ ਬਸ ਹਰ ਦੈ ਹਰੀ ਮੋਹੇ ਚਰਨਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।